ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਖਾਰੀ ਮਹੱਲਾ ਪਹਿਲਾ, ਪਹਿਲੇ ਪਹਿਰੇ ਨੈਣ ਸਲੋਨੜੀਏ, ਰਹਿਣ ਅੰਧਿਆਰੀ ਰਾਮ, ਵੱਖਰ ਰਾਖ ਮੋਈਏ, ਆਵੇ ਵਾਰੀ ਰਾਮ, ਆਵੇ ਕਵਣ ਜਗਾਏ, ਸੋਤੀ ਜਮ ਰਸ ਚੂਸੇ, ਰਹਿਣ ਅੰਧੇਰੀ ਕਿਆ ਪਤ ਤੇਰੀ, ਚੋਰ ਪੜੈ ਘਰ ਮੂਸੇ, ਰਾਖਣ ਹਾਰਾ ਅਗਮ ਅਪਾਰ, ਸੁਣ ਬੇਨੰਤੀ ਮੇਰੀਆ, ਨਾਨਕ ਮੂਰਖ ਕਦੇ ਨ ਚਿੱਤ, ਪਿਆ ਸੂਜੈ ਰਹਿਣ ਅੰਧੇਰੀਆ, ਨਾਨਕ ਮੂਰਖ ਕਦੇ ਨ ਚਿੱਤ, ਪਿਆ ਸੂਜੈ ਰਹਿਣ ਅੰਧੇਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੁਖ ਕਰਤ ਬੇਕਾਰ ਬਿਖੜੇ, ਪ੍ਰਭ ਨਿਰਹੂ ਤੇ ਨਿਰਿਆ, ਬਿਨਵੰਤ ਨਾਨਕ ਦਇਆ ਤਾਰੋ, ਕਾਢ ਪਵ ਜਲ ਫੇਰਿਆ, ਕੰਡੌਤ ਬੰਧਨ ਅਨਕ ਬਾ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਪਰ ਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਿਵਾਜ ਸਵਰ ਸ਼ਤਰ ਤਖ ਦੇ ਮਾਲਕ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਚ ਬੈਠ ਕੇ ਰਾਗੀ ਸਿੰਘਾਂ ਦੀ ਰਚਨਾ ਪਾਸੋਂ ਆਸਾ ਜੀ ਦੀ ਵਾਰ ਅਤੇ ਹੋਰ ਰਸ ਭਿੰਨੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕੀਤਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਜੋ ਕਿ ਹਰ ਰੋਜ਼ ਗੁਰੂ ਕੀ ਗੋਦਾ ਨਿੱਘ ਮਾਣਦੇ ਹੋਏ ਸਤ ਸੰਗਤ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ। ਜਿਸ ਪ੍ਰਕਾਰ ਬਾਲਕ ਸਾਡੇ ਤੇ ਬਖਸ਼ਾਂ ਕਰਦੇ ਨੇ, ਰਹਿਮਤਾਂ ਕਰਦੇ ਹਨ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਆਵਨ ਪਵਿੱਤਰ ਲੜੀਵਾਰ ਗੁਰਬਾਣੀ ਦੀ ਕਥਾ ਚੱਲ ਰਹੀ ਹੈ। ਸੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਤਰ੍ਹਾਂ ਤੁਖਾਰੀ ਰਾਗ ਬਾਰਾਂ ਮਹਾਂ ਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ਿਆ, ਉਪਰੰਤ ਪਾਤਸ਼ਾਹ ਜੋ ਅੱਜ ਸਾਨੂੰ ਪਾਵਨ ਉਪਦੇਸ਼ ਦੇ ਰਹੇ ਨੇ, ਗੁਰਸਿੱਖੋ ਇਸ ਸ਼ਬਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਨੁੱਖ ਦੀਆਂ ਚਾਰ ਅਵਸਥਾ ਦੱਸਦੇ ਨੇ। ਜਿਸ ਪ੍ਰਕਾਰ ਨਾਲ ਦ੍ਰਿਸ਼ਟਾਂਤ ਦਿੱਤਾ ਇੱਕ ਰਾਤ ਦਾ, ਜਿਸ ਤਰੀਕੇ ਦੇ ਨਾਲ ਰਾਤ ਦੇ ਵੇਲੇ ਰਾਤ ਦੇ ਵਿੱਚ ਚਾਰ ਪਹਿਰ ਆਉਂਦੇ ਨੇ, ਇਸੇ ਪ੍ਰਕਾਰ ਹੀ ਮਨੁੱਖ ਦੀਆਂ ਵੀ ਚਾਰ ਅਵਸਥਾ ਹਨ। ਤੇ ਜਿਸ ਤਰੀਕੇ ਦੇ ਨਾਲ ਜਿਹੜਾ ਮਨੁੱਖ ਹੈ ਰਾਤ ਨੂੰ ਸੌਂਦਾ ਹੈ ਤੇ ਰਾਤ ਨੂੰ ਬਤੀਤ ਜਿਹੜੀ ਰਾਤ ਆਪਣੀ ਬਤੀਤ ਕਰਦਾ, ਇਸੇ ਪ੍ਰਕਾਰ ਇਹ ਜਿਹੜਾ ਮਨੁੱਖ ਜਿਹੜਾ ਜੀਵ ਸੁੱਤਾ ਪਿਆ ਅਵਿਦਿਆ ਦੀ ਨੀਂਦ ਦੇ ਵਿੱਚ, ਗਿਆਨ ਨਹੀਂ ਹੈ। ਜਦੋਂ ਅਵਿਦਿਆ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ ਹੈ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਮਨੁੱਖ ਨੂੰ ਅਵਿਦਿਆ ਦੀ ਨੀਂਦ ਦੇ ਵਿੱਚੋਂ ਜਾਗਣ ਦਾ ਉਪਦੇਸ਼ ਦਿੰਦੇ ਹੈ, ਇਹ ਮਨੁੱਖ ਨੂੰ ਕਿਸ ਪ੍ਰਕਾਰ ਸੁੱਤਾ ਪਿਆ। ਸੋ ਇਸੇ ਤਰ੍ਹਾਂ ਹੀ ਜੋ ਮਾਲਕ ਇਹ ਚਾਰ ਅਵਸਥਾ ਦੱਸਦੇ ਨੇ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਦੇ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਖਾਰੀ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਤੁਖਾਰੀ ਰਾਗ ਦੇ ਵਿੱਚ ਇਸ ਜੀਵ ਨੂੰ ਪਾਵਨ ਪਵਿੱਤਰ ਮਨੁੱਖਾ ਜਨਮ ਸਫਲ ਕਰਨ ਦਾ ਉਪਦੇਸ਼ ਬਖਸ਼ ਰਹੇ ਹਨ।
ਪਹਿਲੇ ਪਹਿਰ ਨੈਣ ਸਲੋਨੜੀਏ ਰਹਿਣ ਦਿਆਰੀ ਰਾਮ।
ਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਤਰੀਕੇ ਦੇ ਨਾਲ ਰਾਤ ਦਾ ਪਹਿਲਾ ਪਹਿਰ ਹੁੰਦਾ ਹੈ ਨਾ, ਇਸੇ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਇਸ ਜੀਵ ਦਾ ਪਹਿਲਾ ਪਹਿਰ ਦੱਸਦੇ ਨੇ। ਸਾਡਾ ਪਹਿਲਾ ਪਹਿਰ ਕਿਹੜਾ ਹੈ? ਜਿਸ ਤਰ੍ਹਾਂ ਮਨੁੱਖ ਦਾ ਪਹਿਲਾ ਪਹਿਰ ਸੀ, ਪਹਿਲੀ ਅਵਸਥਾ ਸੀ ਬਾਲ ਰੂਪ, ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪਹਿਲਾ ਪਹਿਰ ਨੈਣ ਸਲੋਨੜੀਏ ਰਹਿਣ ਅੰਧਿਆਰੀ ਰਾਮ। ਇਸੇ ਤਰ੍ਹਾਂ ਹੀ ਇਹ ਜੀਵ ਰੂਪ ਜਿਸ ਤਰੀਕੇ ਦੇ ਨਾਲ ਇਹ ਮਨੁੱਖ, ਤੇਰੇ ਨੇਤਰ ਕਿਹੜੇ ਨੇ? ਬਹੁਤ ਸੁੰਦਰ ਹੈ, ਸੁੰਦਰ ਨੇਤਰਾਂ ਵਾਲੇ ਜੀਵ ਰਹਿਣ ਅੰਧਿਆਰੀ ਰਾਮ। ਤੇਰੇ ਤੇ ਇੱਕ ਰਾਤ ਪਈ ਆ, ਰਾਤ ਹਨੇਰਾ ਹੈ, ਉਹ ਕਿਹੜਾ ਹੈ? ਅਵਿਦਿਆ ਦਾ, ਗਿਆਨ ਨਹੀਂ ਹੈ ਹਿਰਦੇ ਦੇ ਵਿੱਚ। ਇਸੇ ਤਰੀਕੇ ਦੇ ਨਾਲ ਇਹ ਪਹਿਲਾ ਪਹਿਰ ਹੈ, ਪਹਿਲੀ ਅਵਸਥਾ ਹੈ ਮਨੁੱਖ। ਪ੍ਰਮੁੱਖੋ ਇਸ ਅਵਸਥਾ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੀਵ ਦੇ ਨੈਣ ਤਾਂ ਸੁੰਦਰ ਨੇ, ਸ੍ਰਿਸ਼ਟ ਹਨ, ਦੇਖਦਾ ਹੈ, ਪਰ ਕੀ ਹੈ ਗੁਰਮੁਖੋ? ਇਸ ਦੇ ਅੰਦਰ ਅਗਿਆਨ ਹੈ। ਇਸੇ ਤਰ੍ਹਾਂ ਹੀ ਪਹਿਲਾ ਪੈਰ ਕਿਹੜਾ? ਸਾਡਾ ਪਹਿਲਾ ਪੈਰ ਸੀ ਗੁਰਮੁਖੋ ਬਾਲ ਅਵਸਥਾ,
ਜਿਸ ਤਰ੍ਹਾਂ ਅਗਿਆਨ ਦੇ ਸਹਿਤ ਕੋਈ ਸੁੱਧ ਨਹੀਂ ਹੈ ਨਾ, ਅਗਿਆਤ ਹੈ, ਇਸੇ ਪ੍ਰਕਾਰ ਹੀ ਮਨੁੱਖ ਜਦੋਂ ਬਾਲ ਅਵਸਥਾ ਦੇ ਵਿੱਚ ਹੁੰਦਾ ਹੈ ਤੇ ਅਗਿਆਤ ਹੁੰਦਾ ਹੈ, ਅਗਿਆਤ ਉਹਨੂੰ ਕੋਈ ਸੁੱਧ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਉਪਦੇਸ਼ ਦਿੰਦੇ ਹੈ, ਸੁੱਧ ਨਾ ਹੋਤੀ ਬਾਲ ਬੁੱਧ, ਕਿ ਕਿਸੇ ਨੂੰ ਸੁੱਧ ਨਹੀਂ ਹੁੰਦੀ ਬਾਲ ਬੁੱਧ ਦੇ ਵਿੱਚ। ਜਦੋਂ ਬਾਲਕ ਬੁੱਧੀ ਹੁੰਦੀ ਹੈ ਨਾ, ਬਾਲਕ ਅਵਸਥਾ ਹੁੰਦੀ ਹੈ, ਉਦੋਂ ਕੋਈ ਖਬਰ ਨਹੀਂ। ਗੁਰਮੁਖ ਉਸ ਵੇਲੇ ਸਿਰਫ ਇਸ ਜੀਵ ਦੀ ਪ੍ਰੀਤੀ ਲੱਗੀ ਹੁੰਦੀ ਹੈ ਮਾਤਾ ਤੇ ਪਿਤਾ ਦੇ ਨਾਲ, ਮਾਤਾ ਦੇ ਪਾਸੋਂ ਪੀਣ ਵਾਸਤੇ ਦੁੱਧ ਮਿਲਦਾ, ਪਿਤਾ ਦੇ ਪਾਸੋਂ ਨਾਲ ਦੀ ਨਾਲ ਕੁਛ ਪਿਆਰ ਮਿਲਦਾ, ਇਸੇ ਪ੍ਰਕਾਰ ਇੰਨਾ ਕੁ ਜਾਣਦਾ, ਇੰਨੀ ਕੁ ਸੁੱਧ ਹੈ, ਹੋਰ ਇਸ ਨੂੰ ਕੋਈ ਵੀ ਸੁੱਧ ਤੇ ਬੁੱਧ ਨਹੀਂ, ਕੋਈ ਖਬਰ ਹੀ ਨਹੀਂ, ਕਿਉਂਕਿ ਬਾਲਕ ਅਵਸਥਾ ਦੇ ਵਿੱਚ ਪਤਾ ਹੀ ਨਹੀਂ ਕਿ ਪਰਮੇਸ਼ਰ ਦਾ ਨਾਮ ਵੀ ਜਪਣਾ। ਇਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਪਹਿਲਾ ਪਹਿਰ ਹੈ ਨਾ ਮਨੁੱਖ ਦਾ, ਇਹ ਬਾਲਕ ਅਵਸਥਾ, ਤੇ ਬਾਲਕ ਅਵਸਥਾ ਦੇ ਵਿੱਚ ਗੁਰਸਿੱਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਾਲਕ ਅਵਸਥਾ ਰੂਪੀ ਜਿਹੜੀ ਰਾਤ ਹਨੇਰੇ ਵਾਲੀ, ਇਹ ਅਵਸਥਾ ਪਹਿਲੀ ਜਿਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਿੱਤੀ ਹੈ,
ਬਖਰ ਰਾਖ ਮੁਈਏ ਆਵੇ ਵਾਰੀ ਰਾਮ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਇਸ ਜੀਵ ਨੂੰ ਉਪਦੇਸ਼ ਦਿੰਦੇ, ਮਾਲਕ ਬਖਸ਼ਿਸ਼ ਕਰ ਰਹੇ ਹੈ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਵਖਰ ਰਾਖ ਮੁਈਏ, ਹੇ ਪਿਆਰੀਏ, ਹੇ ਜੀਵ ਰੂਪ ਇਸਤਰੀਏ। ਵਖਰ ਕਹਿੰਦੇ ਆ ਸੌਦੇ ਨੂੰ, ਕਹਿੰਦੇ ਰੱਖਣਾ ਕਰ, ਜਿਸ ਤਰੀਕੇ ਦੇ ਨਾਲ ਗੁਰਮੁਖ ਕੋਈ ਸੌਦਾ ਘਰ ਦੇ ਵਿੱਚ ਰੱਖਿਆ ਹੋਵੇ ਨਾ, ਸਾਂਭ ਕੇ ਰੱਖਿਆ ਹੋਵੇ, ਤੇ ਫਿਰ ਉਸ ਸੌਦੇ ਨੂੰ ਕੱਢ ਕਰਕੇ ਵਰਤ ਲਿਆ ਜਾਂਦਾ ਕਿਤੇ ਲੋੜ ਪਵੇ, ਜਦੋਂ ਵਾਰੀ ਆਵੇ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਦੋਂ ਖੇਤੀ ਕੱਟ ਆਪਾਂ ਵੱਢਦੇ ਹਾਂ, ਕਣਕ ਨੂੰ ਵੱਢਦੇ ਹਾਂ, ਤੇ ਉਸ ਵੇਲੇ ਬੋਰੀਆਂ ਭਰ ਕੇ ਕਣਕ ਦੀਆਂ ਰੱਖ ਲਈਆਂ ਜਾਂਦੀਆਂ ਨੇ, ਡਰੰਮ ਭਰ ਕੇ ਰੱਖ ਲਏ ਜਾਂਦੇ ਆ। ਇਸ ਵਾਸਤੇ ਰੱਖਦੇ ਆ ਕਿ ਸਾਡਾ ਸਾਰਾ ਜਿਹੜਾ ਸਾਲ ਹੈ ਨਾ ਸੌਖਾ ਲੰਘ ਜਾਵੇਗਾ। ਜਦੋਂ ਲੋੜ ਹੁੰਦੀ ਹੈ, ਜਦੋਂ ਆਟਾ ਚਾਹੀਦਾ, ਉਦੋਂ ਹੀ ਆਪਾਂ ਕਣਕ ਨੂੰ ਗੁਰਮੁਖ ਤਿਆਰਿਓ ਭੇਜ ਕਰਕੇ ਤੇ ਆਟਾ ਬਣਵਾ ਲਈਦਾ, ਪਿਆ ਲਈਦਾ ਉਸੇ ਵੇਲੇ। ਇਸੇ ਪ੍ਰਕਾਰ ਹੀ ਇੱਕ ਸੌਦਾ ਹੈ, ਸੌਦਾ ਰੱਖ ਲਈਦਾ ਖਰਚਣ ਵਾਸਤੇ। ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਮਨੁੱਖ, ਇਹ ਤੇ ਹੈ ਨਹੀਂ ਕਿ ਵਾਰੀ ਆਉਣੀ ਨਹੀਂ, ਵਾਰੀ ਤੇ ਆਉਣੀ ਹੈ। ਸੰਸਾਰਕ ਸੌਦੇ ਤੇ ਤੂੰ ਬਹੁਤ ਇਕੱਠੇ ਕਰ ਲਏ, ਬੜੇ ਇਕੱਠੇ ਕੀਤੇ ਨੇ ਸੰਸਾਰਕ ਸੌਦੇ, ਤੇ ਸੰਸਾਰ ਦੇ ਉੱਤੇ ਆਇਆ, ਘਰ ਵੀ ਬਣਾ ਲਿਆ, ਧਨ ਵੀ ਇਕੱਠਾ ਕਰ ਲਿਆ, ਸਭ ਕੁਛ ਪ੍ਰਾਪਤ ਕਰ ਲਿਆ, ਇਹ ਤੇ ਸੌਦੇ ਇਕੱਠੇ ਕਰ ਲਏ, ਪਰ ਜਿਹੜੀ ਇੱਕ ਵਾਰੀ ਹਰੇਕ ਕਿਸੇ ਤੇ ਆਉਂਦੀ ਹੈ ਨਾ, ਉਹ ਵਾਰੀ ਇੱਕ ਤੇਰੇ ਤੇ ਵੀ ਆਉਣੀ, ਤੇ ਉਸ ਵਾਰੀ ਨੂੰ ਸਾਂਭਣ ਵਾਸਤੇ ਜਿਸ ਵੇਲੇ ਉੱਥੇ ਤੂੰ ਜਾਣਾ, ਉਹਦੇ ਵਾਸਤੇ ਕੋਈ ਖਰਚਾ ਹੈ ਤੇਰੇ ਪਾਸ, ਸੌਦਾ ਰੱਖਿਆ ਕੋਲ? ਕਰਕੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਵਖਰ ਰਾਖ ਮੁਈਏ, ਤੇ ਪਿਆਰੀਏ, ਜਿਹੜਾ ਸੌਦਾ ਹੈ ਨਾ ਉਸ ਨੂੰ ਸੰਭਾਲ ਕੇ ਰੱਖ, ਕਿੱਥੇ? ਆਪਣੇ ਹਿਰਦੇ ਦੇ ਵਿੱਚ। ਜਿਹੜਾ ਪਰਮੇਸ਼ਰ ਦੇ ਨਾਮ ਰੂਪੀ ਸੌਦਾ, ਉਹ ਮਾਲਕ ਦੇ ਨਾਮ ਰੂਪੀ ਸੌਦਾ ਜਿਹੜਾ, ਉਸ ਨੂੰ ਸੰਭਾਲ ਲੈਣਾ ਕਰ। ਵਾਰੀ ਗੁਰੂ ਸਾਹਿਬ ਜੀ ਕਹਿੰਦੇ ਆਵੇ ਵਾਰੀ ਰਾਮ, ਮਹਾਰਾਜ ਕਹਿੰਦੇ ਤੇਰੀ ਵਾਰੀ ਆਉਣੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਆ ਨਾ, ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਹੋਏ ਨਾ ਬੰਧਾ ਦੀ। ਇੱਥੇ ਆਪੋ ਆਪਣੀ ਹਰੇਕ ਦੀ ਵਾਰੀ ਆਉਣੀ, ਹਰੇਕ ਮਨੁੱਖ ਦੀ। ਇਸ ਕਰਕੇ ਭੁੱਲੇ ਨਾ ਕੋਈ ਮਨੁੱਖ ਕਿ ਮੇਰੇ ਤੇ ਸ਼ਾਇਦ ਸਮਾਂ ਹੀ ਨਹੀਂ ਆਉਣਾ, ਅਸੀਂ ਸੋਚਦੇ ਹਾਂ ਕਿਉਂਕਿ ਲਾਗੇ ਕਿਤੇ ਗਵਾਂਢੀ ਕੋਈ ਚੜਾਈ ਕਰ ਜਾਵੇ, ਸਰੀਰ ਛੱਡ ਦੇਵੇ ਨਾ, ਤੇ ਗੁਰਮੁਖੋ ਗਵਾਂਢੀ ਦਾ ਤੇ ਪਤਾ ਹੈ, ਗਵਾਂਢੀ ਦਾ ਪਤਾ ਹੈ ਕਿ ਇਸ ਨੇ ਸਰੀਰ ਛੱਡਣਾ, ਇਹ ਚਲੇ ਗਿਆ, ਪਰ ਆਪ ਦਾ ਚੇਤਾ ਹੀ ਨਹੀਂ ਕਿ ਇਹ ਦਿਨ ਮੇਰੇ ਤੇ ਵੀ ਆਉਣਾ, ਇਹ ਦਿਨ ਮੇਰੇ ਤੇ ਵੀ ਆਏਗਾ ਇੱਕ। ਇਸੇ ਤਰ੍ਹਾਂ ਹੀ ਵਾਰੀ ਹਰੇਕ ਤੇ ਆਉਂਦੀ ਹੈ, ਸਰੀਰ ਹਰੇਕ ਨੇ ਛੱਡਣਾ, ਪਰ ਗੁਰਮੁਖੋ ਜਿਨ੍ਹਾਂ ਨੇ ਸੌਦਾ ਰੱਖਿਆ ਕੋਲ, ਜਿਨ੍ਹਾਂ ਦੇ ਪਾਸ ਪਰਮੇਸ਼ਰ ਦੇ ਨਾਮ ਰੂਪੀ ਸੌਦਾ ਹੈ, ਉਹ ਤੇ ਚਲਦੇ ਹੋਏ ਰਸਤੇ ਦੇ ਵਿਚ ਖਰਚ ਲੈਂਦੇ ਨੇ, ਤੇ ਗੁਰਮੁਖੋ ਉਸ ਸੌਦੇ ਨੂੰ ਲੈ ਕਰਕੇ ਪਰਲੋਕ ਦੇ ਵਿਚ ਜਾਂਦੇ ਤੇ ਇੱਜ਼ਤ ਪ੍ਰਾਪਤ ਕਰ ਲੈ। ਪਰ ਜਿਨ੍ਹਾਂ ਦੇ ਪਾਸ ਨਾਮ ਰੂਪੀ ਸੌਦਾ ਹੀ ਨਹੀਂ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਮਨੁੱਖ ਉਸ ਜੀਵਨੇ ਤੇ ਫਿਰ ਜਾ ਕਰਕੇ ਕੀ ਹੈ, ਗੁਰਮੁਖੋ ਉਸ ਜੀਵਨੇ ਜਾ ਕਰਕੇ ਉਥੇ ਜਮਾਂ ਦੀਆਂ ਮਾਰਾਂ ਹੀ ਖਾਣੀਆਂ, ਮਾਰ ਪੈਣੀ ਹੈ ਜਮਾਂ, ਕਿਉਂਕਿ ਇਹ ਰਸਤਾ ਇਹੋ ਜਿਹਾ, ਇੰਨਾ ਭਿਆਨਕ ਰਸਤਾ ਹੈ, ਰਸਤਾ ਬਹੁਤ ਭਿਆਨਕ ਹੈ, ਜਿੱਥੇ ਪਰਮੇਸ਼ਵਰ ਦਾ ਨਾਮ ਹੀ ਕੰਮ ਆਉਂਦਾ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿਹੋ ਜਿਹਾ ਰਸਤਾ ਹੈ, ਸਤਿਗੁਰੂ ਸਾਹਿਬ ਜੀ ਦੱਸਦੇ ਹਨ, ਬਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਵ ਸਤ ਤਹਿ ਨਾ ਪ੍ਰਵੇਸ਼ੰ। ਕਹਿੰਦੇ ਬੜਾ ਭਿਆਨਕ ਰਸਤਾ ਹੈ ਇਹ, ਬਹੁਤ ਭਿਆਨਕ, ਇਹ ਮਨੁੱਖ ਘੋਰ ਭਿਆਨਕ ਹੈ, ਜਿਸ ਰਸਤੇ ਤੇ ਤੂੰ ਚੱਲਣਾ ਇਹ ਪ੍ਰਾਣੀ, ਇਸ ਰਸਤੇ ਤੇ ਤੈਨੂੰ ਜਾਣਾ ਪੈਣਾ। ਤੇ ਕਿਹੋ ਜਿਹਾ ਰਸਤਾ ਹੈ, ਜਿੱਥੇ ਰਵ ਸਤ ਤਹ ਨਾ ਪ੍ਰਵੇਸ਼ੰ, ਉਥੇ ਚੰਦਰਮਾ ਦੀ ਚਾਂਦਨੀ ਨਹੀਂ, ਉਥੇ ਸੂਰਜ ਦਾ ਪ੍ਰਕਾਸ਼ ਨਹੀਂ। ਜੇ ਤੂੰ ਸੋਚੇ ਕਿ ਸ਼ਾਇਦ ਉਥੇ ਸੂਰਜ ਪ੍ਰਗਟ ਹੈ ਜਾਂ ਚੰਦਰਮਾ ਪ੍ਰਗਟ ਹੈ, ਨਹੀਂ, ਉਥੇ ਨਾ ਤੇ ਚੰਦਰਮਾ ਤੇ ਨਾ ਹੀ ਉਥੇ ਸੂਰਜ ਹੈ, ਇਨ੍ਹਾਂ ਵਿਚੋਂ ਉਥੇ ਕੁਛ ਵੀ ਨਹੀਂ, ਇਸ ਕਰਕੇ ਹਨੇਰਾ ਹੈ ਉਥੇ। ਤੇ ਰੋਸ਼ਨੀ ਕਿੰਨੇ ਕਰਨੀ? ਪਰਮੇਸ਼ਰ ਦੇ ਨਾਮ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਾਇਆ ਮੋਹ ਸਭ ਬਿਸਤਰ ਗਿਆ ਜਾ ਤਜੀਅਲੇ ਸੰਸਾਰ। ਕਹਿੰਦੇ ਗੁਰਮੁਖੋ ਜਿਹੜਾ ਜੀਵ ਮਾਇਆ ਦੇ ਸੰਸਾਰ ਦੇ ਵਿਚ ਮੋਹ ਲਾਈ ਬੈਠਾ ਨਾ, ਮਾਇਆ ਦੇ ਨਾਲ ਮੋਹ ਲਗਾਇਆ। ਤੇ ਗੁਰੂ ਮਹਾਰਾਜ ਸਾਹਿਬ ਕਹਿੰਦੇ ਵਿਸਤਰ ਗਿਆ ਸਭ ਕੁਛ, ਸਭ ਕੁਛ ਵਿਸਤਰ ਗਿਆ, ਕਦੋਂ? ਜਾਂ ਤਜੀਅਲੇ ਸੰਸਾਰ। ਕਹਿੰਦੇ ਜਿਹੜਾ ਸੌਦਾ ਤੂੰ ਇਕੱਠਾ ਕਰਕੇ ਬੈਠਾ ਨਾ, ਇਹ ਮਨੁੱਖ ਮਾਇਆ ਇਕੱਠੀ ਕਰ ਲਈ ਤੇ ਮਾਇਆ ਦੇ ਨਾਲ ਮੋਹ ਲਾ ਲਿਆ ਧਨ ਦੇ ਨਾਲ, ਜਿਹੜਾ ਸੌਦਾ ਤੂੰ ਇਕੱਠਾ ਕਰਕੇ ਬੈਠਾ, ਇਹ ਤੇਰਾ ਸੌਦਾ ਜਿਹੜਾ ਨਾ ਇੱਥੇ ਰਹਿ ਜਾਵੇਗਾ, ਵਿਸਤਰ ਜਾਵੇਗਾ ਤੇਰੇ ਪਾਸੇ ਸੌਦਾ। ਕਦੋਂ ਵਿਸਤਰੇਗਾ? ਜਾਂ ਤਜੀਅਲੇ ਸੰਸਾਰਾਂ, ਜਦੋਂ ਸੰਸਾਰ ਨੂੰ ਛੱਡ ਦਿੱਤਾ। ਇਸ ਕਰਕੇ ਅੱਜ ਮੇਰਾ ਮਨ ਪ੍ਰਗਟ ਭਾਇਆ ਹੈ, ਪੇਖੀਅਲੇ ਧਰਮ ਰਾਓ। ਕਹਿੰਦੇ ਹੁਣ ਪ੍ਰਗਟ ਹੋ ਗਿਆ, ਪਤਾ ਲੱਗਦਾ ਧਰਮ ਰਾਜਾ ਜਦੋਂ ਸਾਹਮਣੇ ਆਇਆ, ਪਤਾ ਲੱਗਾ ਜਦੋਂ ਸਰੀਰ ਛੱਡਿਆ, ਫਿਰ ਕੀ ਹੈ ਤਹਿ ਕਰਦਲ ਕਰਨ ਮਹਾਬਲੀ ਤਿੰਨ ਆਗਰਲੇ ਮੈਂ ਰਹਿ ਨਾ ਜਾਏ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਮਨੁੱਖ ਉਥੇ ਤੇ ਵੱਡੇ ਵੱਡੇ ਮਹਾਬਲੀ ਜਿਹੜੇ ਆ ਨਾ, ਉਹ ਵੀ ਦਲੇ ਜਾਂਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਗੈਰ। ਜਿਨ੍ਹਾਂ ਦੇ ਹਿਰਦੇ ਚ ਮਾਲਕ ਦਾ ਨਾਮ ਨਹੀਂ, ਉਥੇ ਤੇ ਉਹ ਵੱਡੇ ਵੱਡੇ ਜਿਹੜੇ ਦਲੇ ਜਾਂਦੇ ਪਰਲੋਕ ਦੇ ਵਿੱਚ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੇ ਗੁਰਸਿੱਖਾ, ਹੇ ਭਾਈ, ਜਿਨ੍ਹਾਂ ਦੇ ਨਾਲ ਤੂੰ ਮੋਹ ਲਾਇਆ ਨਾ, ਇਹਨਾਂ ਵੀ ਤੇਰਾ ਸਾਥ ਨਹੀਂ ਦੇਣਾ, ਜਮਾਂ ਦੇ ਰਸਤੇ ਦੇ ਉੱਤੇ ਕੋਈ ਸਾਥ ਨਹੀਂ ਦਿੰਦਾ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਜੰਮਪੁਰ ਹੋਰ ਅੰਧਾਰ ਮਹਾ ਗੁਬਾਰ ਨਾ ਦਿੱਥੈ ਭੈਣ ਨਾ ਭਾਈ, ਜੋ ਸੰਸਾਰ ਜਜਰੀ ਹੈ ਇਸ ਨੂੰ ਜੜ ਪਹੁੰਚੈ ਆਈ। ਗੁਰਮੁਖੋ ਇਹ ਜਿਹੜਾ ਜਮਾਂ ਦਾ ਰਸਤਾ, ਜੰਮਪੁਰ ਹੋਰ ਅੰਧਾਰ ਮਹਾ ਗੁਬਾਰ ਨਾ ਦਿੱਥੈ ਭੈਣ ਨਾ ਭਾਈ, ਕਹਿੰਦੇ ਉੱਥੇ ਕੋਈ ਭੈਣ ਤੇ ਭਰਾ ਨਹੀਂ ਇਹੋ ਜਿਹੇ ਰਸਤੇ ਦੇ ਵਿਚ ਤੇਰੀ ਬਾਂਹ ਫੜਨ ਵਾਲਾ, ਉੱਥੇ ਤੇ ਹਨੇਰਾ, ਗੁੱਪ ਹਨੇਰਾ ਗੁਬਾਰ ਹੈ ਉੱਥੇ। ਤੇ ਜਿੰਨਾ ਸੰਸਾਰ ਹੈ ਨਾ, ਇਹ ਸਾਰਾ ਨਾਸਵੰਤ ਹੈ, ਇਹ ਸਾਰਾ ਸੰਸਾਰ ਜਿਹੜਾ ਨਾਸਵੰਤ ਹੈ, ਤੇ ਕੋਈ ਵੀ ਕਿਸੇ ਦੀ ਸਹਾਇਤਾ ਕਰਨ ਵਾਲਾ ਨਹੀਂ। ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਰਸਤਾ ਪ੍ਰਾਪਤ ਹੁੰਦਾ ਕਦੋਂ? ਜੇ ਸਤਿਗੁਰ ਕਾ ਭਾਉ ਛੋਡਿਆ ਮਨ ਹਟ ਕੰਮ ਨ ਆਵੈ ਰਾਸ। ਕਹਿੰਦੇ ਜਦੋਂ ਗੁਰੂ ਦਾ ਭਾਉ ਛੱਡ ਦਿੱਤਾ, ਕਹਿੰਦੇ ਮਨ ਦੇ ਹੱਠ ਕਰ ਲਏ, ਮਨ ਦੇ ਹੱਠਾਂ ਦੇ ਨਾਲ ਕੋਈ ਕੰਮ ਫਿਰ ਰਾਸ ਨਹੀਂ ਆਉਂਦਾ। ਕਹਿੰਦੇ ਇਹੋ ਜੇ ਮਨੁੱਖ ਹਨ ਨਾ ਜਿਹੜੇ ਜੰਪਰ ਵਾਧੇ ਮਾਰੀਆ ਕੋ ਨਾ ਸੁਣੇ ਅਰਦਾਸ। ਜਮਾ ਦੇ ਪੁਰ ਤੇ ਗੁਰਮੁਖ ਪਿਆਰਿਓ ਜੰਮਪੁਰ, ਉਸ ਨਗਰੀ ਦੇ ਵਿਚ ਫਿਰ ਮਾਰ ਪੈਂਦੀ ਮਾਰ, ਬੰਨ ਕਰਕੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਮਾਰ ਪਾਈ ਜਾਂਦੀ, ਜਿੱਥੇ ਉਹਨਾਂ ਦੇ ਪਾਸੋਂ ਫਿਰ ਕੋਈ ਅਰਦਾਸ ਉੱਥੇ ਉਹਨਾਂ ਦੀ ਸੁਣਦਾ ਹੀ ਕੋਈ ਨਹੀਂ, ਅਰਦਾਸ ਨਹੀਂ ਸੁਣੀ ਜਾਂਦੀ। ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ ਇਹ ਜਿਹੜੇ ਸਭ ਕੁਛ ਜੀਵ ਪ੍ਰਾਪਤ ਕਿਵੇਂ ਕਰਦਾ, ਇਹ ਦੁੱਖ ਕਿਵੇਂ ਆਉਂਦੇ ਨੇ? ਮਾਲ ਕਹਿੰਦੇ, ਹਉਮ ਮੈਂ ਜਲਿਆ ਮਨੋਂ ਵਿਸਾਰੇ ਜੰਪੁਰ ਵਜਹਿ ਖੜਗ ਕਰਾਰ। ਸੰਸਾਰ ਤੇ ਆ ਕਰਕੇ ਜਿਹੜਾ ਹੰਕਾਰ ਧਾਰਨ ਕਰ ਲੈਂਦਾ, ਹੰਕਾਰ ਦੇ ਵਿਚ ਗਲਤਾਨ ਹੈ, ਸੰਸਾਰ ਦੇ ਵਿਚ ਆਣ ਕਰ ਹੰਕਾਰ ਦੇ ਵਿਚ ਆਣ ਕੇ ਮਨੋਂ ਵਿਸਾਰੇ, ਜਿਸ ਨੇ ਪਰਮੇਸ਼ਰ ਨੂੰ ਹੀ ਵਿਸਾਰ ਦਿੱਤਾ ਹੰਕਾਰ ਦੇ ਵਿਚ ਆ ਕੇ, ਧਨ ਤਾਂ ਕਰ ਲਿਆ ਸੰਸਾਰ ਇਕੱਠਾ, ਜਿਹੜਾ ਪਰਮੇਸ਼ਰ ਰੂਪੀ ਵੱਖਰ ਸੀ ਉਹ ਤੇ ਗੁਰਮੁਖ ਸੰਭਾਲਿਆ ਹੀ ਨੀ ਨਾਮ ਰੂਪੀ, ਤੇ ਮਨ ਦੇ ਵਿਚੋਂ ਪਰਮੇਸ਼ਰ ਨੂੰ ਹੀ ਵਿਸਾਰ ਦਿੱਤਾ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਜੰਮਪੁਰ ਵਜਹਿ ਖੜਗ ਕਰਾਰੇ, ਉਸ ਨੂੰ ਗੁਰਮੁਖੋ ਜੰਮਪੁਰ ਦੀ ਜੰਮਪੁਰੀ ਨਦੀ ਦੇ ਵਿਚ ਜਮਾਂ ਦੇ ਪਾਸੋਂ ਬੜੇ ਹੀ ਭਿਆਨਕ ਬਹੁਤ ਜ਼ਿਆਦਾ ਉਸ ਨੂੰ ਦੁੱਖ ਪ੍ਰਾਪਤ ਹੁੰਦੇ ਆ। ਤੇ ਗੁਰੂ ਮਹਾਰਾਜ ਕਹਿੰਦੇ, ਅਬ ਕਹਿ ਕਹਿਆ ਨਾਮ ਨਾ ਮਿਲੀ ਸੂਸੋ ਜਿਹੜੇ ਭਾਰੀ ਜੀਓ। ਕਹਿੰਦੇ ਉਸ ਵੇਲੇ ਜੇ ਸੋਚੇ ਨਾ ਕਿ ਮੈਨੂੰ ਹੁਣ ਨਾਮ ਮਿਲ ਜਾਵੇ ਉਦੋਂ ਪੁਕਾਰਾਂ ਕਰੇ, ਕਹਿੰਦੇ ਉਦੋਂ ਨਾਮ ਨਹੀਂ ਮਿਲਣਾ, ਉਦੋਂ ਨੀ ਨਾਮ ਮਿਲਣਾ, ਜਦੋਂ ਅੰਤ ਦਾ ਸਮਾਂ ਆਇਆ ਉਦੋਂ ਨਾਮ ਕਿਵੇਂ ਮਿਲ ਜਾਵੇਗਾ, ਉਦੋਂ ਨਾਮ ਦੀ ਪ੍ਰਾਪਤੀ ਨਹੀਂ, ਉਸ ਸਮੇਂ ਪਰਮੇਸ਼ਰ ਦਾ ਨਾਮ ਤੈਨੂੰ ਪ੍ਰਾਪਤ ਨਹੀਂ ਹੋਣਾ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਹਨ, ਚਾਰ ਦ੍ਰਿਸ਼ਟਾਂਤ ਦੇ ਕਰਕੇ ਅੰਤ ਦੇ ਸਮੇਂ ਬਾਰੇ ਸਮਝਾਉਂਦੇ ਮਨੁੱਖ ਨੂੰ, ਚਾਰ ਦ੍ਰਿਸ਼ਟਾਂਤ ਦੇ ਬੜਾ ਸੁੰਦਰ ਸੁੰਦਰ ਸਮਝਾਉਂਦੇ ਆ। ਉਹ ਕਹਿੰਦੇ ਹੈ, ਮਨੁੱਖ ਜਦੋਂ ਅੰਤ ਦਾ ਸਮਾਂ ਆਉਂਦਾ ਨਾ, ਜੇ ਤੂੰ ਸੋਚੇ ਕਿ ਉਦੋਂ ਮੈਂ ਪਰਮੇਸ਼ਰ ਦੇ ਨਾਮ ਨੂੰ ਜਪ ਲਵਾਂ, ਕਹਿੰਦੇ ਉਦੋਂ ਮਾਲਕ ਦਾ ਨਾਮ ਨੀ ਤੇਰੇ ਮੁੱਖ ਚੋਂ ਨਿਕਲਣਾ, ਜੇ ਪਹਿਲਾਂ ਨਾ ਇਸ ਸੌਦੇ ਨੂੰ ਸੰਭਾਲਿਆ ਤੇ ਪਹਿਲਾਂ ਸੌਦਾ ਇਕੱਠਾ ਨਾ ਕੀਤਾ। ਕਹਿੰਦੇ ਜੈਸੇ ਕਾਰ ਲਾਗੇ ਆਗ ਜਾਗ ਕੂਆ ਖੋਦਿਓ, ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ। ਜਿਵੇਂ ਘਰ ਨੂੰ ਅੱਗ ਲੱਗ ਜਾਂਦੀ ਹੈ ਨਾ, ਘਰ ਨੂੰ ਅੱਗ ਲੱਗ ਜਾਵੇ, ਉਧਰੋਂ ਘਰ ਨੂੰ ਅੱਗ ਲੱਗੀ ਹੈ ਤੇ ਕੋਈ ਮਨੁੱਖ ਆਖੇ ਜਾ ਕਰਕੇ ਕਿ ਮੈਂ ਹੁਣ ਛੇਤੀ ਦੇ ਨਾਲ ਖੂਹ ਕੱਢ ਕਰਕੇ ਪੁੱਟ ਕਰਕੇ ਖੂਹ ਤੇ ਉਹਦੇ ਵਿੱਚੋਂ ਪਾਣੀ ਕੱਢ ਕੇ ਤੇ ਘਰ ਦੀ ਅੱਗ ਬੁਝਾ ਲਵਾਂ, ਕਹਿੰਦੇ ਝੂਠ ਹੈ, ਐਵੇਂ ਨਹੀਂ ਹੋ ਸਕਦਾ। ਇੱਕ ਬੰਨੇ ਤੇ ਘਰ ਸੜ ਰਿਹਾ, ਘਰ ਨੂੰ ਅੱਗ ਲੱਗੀ ਪਈ ਹੈ, ਤੇ ਦੂਸਰੇ ਬੰਨੇ ਜੇ ਮਨੁੱਖ ਸੋਚੇ ਕਿ ਮੈਂ ਹੁਣੇ ਛੇਤੀ ਦੇ ਨਾਲ ਹੁਣ ਖੂਹ ਕੱਢਾਂ, ਤੇ ਕਹਿੰਦੇ ਤੇ ਬਹੁਤ ਦੇਰ ਲੱਗ ਜਾਵੇ, ਖੂਹ ਪੁੱਟਣਾ ਹੈ, ਪੁੱਟ ਕਰਕੇ ਉਹਦੇ ਵਿੱਚੋਂ ਪਾਣੀ ਕੱਢਣਾ ਹੈ, ਇੰਨੇ ਚਿਰ ਚ ਤੇ ਘਰ ਸੜ ਜਾਵੇਗਾ। ਕਹਿੰਦੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈ ਹੈ, ਕਹਿੰਦੇ ਫਿਰ ਰੋ ਕਰਕੇ ਪਛਤਾਉਣਾ ਪੈਂਦਾ, ਪਛਤਾਉਂਦਾ ਜੀਵ ਰੋਂਦਾ ਹੈ ਕਿ ਪਹਿਲਾਂ ਕਿਤੇ ਖੂਹ ਕੱਢਿਆ ਹੁੰਦਾ ਤੇ ਅੱਜ ਘਰ ਨੂੰ ਅੱਗ ਲੱਗੀ ਹੈ, ਤੇ ਉਸੇ ਵੇਲੇ ਪਾਣੀ ਲਿਆਉਂਦਾ ਤੇ ਘਰ ਦੀ ਅੱਗ ਬੁਝਾ ਲੈਣੀ, ਪਰ ਫੇਰ ਮਨੁੱਖ ਪਛਤਾਉਂਦਾ ਕਿ ਖੂਹ ਕੱਢਣ ਦੇ ਵਿੱਚ ਦੇਰੀ ਹੋ ਗਈ, ਖੂਹ ਨਹੀਂ ਕੱਢ ਸਕਦਾ ਤੇ ਪਾਣੀ ਕਿੱਥੋਂ ਪ੍ਰਾਪਤ ਹੋਣਾ। ਇਸੇ ਪ੍ਰਕਾਰ ਹੁਣ ਅਗਲਾ ਦ੍ਰਿਸ਼ਟਾਂਤ ਦਿੰਦੇ ਹੋਏ ਜੀਵ ਨੂੰ ਸਮਝਾਉਂਦੇ ਆ। ਕਹਿੰਦੇ ਜੈਸੇ ਸੰਗਰਾਮ ਸਮੈ ਸਿੱਖਿਓ, ਚਾਹੇ ਵੀਰ ਵਿਦਿਆ ਅਣਥਾ ਉਦਮ ਜੈਤ ਪਦਵੀ ਨਾ ਪਾਈ ਹੈ। ਕਹਿੰਦੇ ਉਧਰੋਂ ਜੰਗ ਲੱਗੀ ਵੇਖ ਕਰਕੇ ਕੋਈ ਮਨੁੱਖ ਇਹ ਸੋਚੇ ਕਿ ਮੈਂ ਹੁਣ ਜਾ ਕਰਕੇ ਜੰਗ ਲੜਾਂ, ਆਪਣੀ ਵੀਰਤਾ ਵਿਖਾਵਾਂ ਤੇ ਸ੍ਰੇਸ਼ਟ ਪਦਵੀ ਪ੍ਰਾਪਤ ਕਰ ਲਓ। ਭਾਈ ਗੁਰਦਾਸ ਜੀ ਕਹਿੰਦੇ ਜੇ ਸ਼ਸਤਰ ਵਿਦਿਆ ਹੀ ਨਹੀਂ ਨਾ ਸਿੱਖੀ, ਜੇ ਸ਼ਸਤਰ ਵਿਦਿਆ ਦਾ ਪਤਾ ਹੀ ਨਹੀਂ, ਹੁਣ ਕਿਰਪਾਨ ਹੈ, ਜੇ ਕਿਰਪਾਨ ਚਲਾਉਣ ਦਾ ਹੀ ਪਤਾ ਨਹੀਂ ਕਿ ਕਿਰਪਾਨ ਦੇ ਵਾਰ ਕਿਵੇਂ ਕਰਨੇ, ਸ਼ਸਤਰ ਵਿਦਿਆ ਬਾਰੇ ਪਤਾ ਹੀ ਨਹੀਂ, ਕਹਿੰਦੇ ਉਹ ਮਨੁੱਖ ਜੰਗ ਦੇ ਵਿੱਚ ਜਾ ਕਰਕੇ ਕਿਵੇਂ ਸ੍ਰਿਸ਼ਟ ਪਦਵੀ ਪਾ ਲਵੇਗਾ, ਜਿਸ ਨੂੰ ਕਿਰਪਾਨ ਚਲਾਉਣ ਦਾ ਹੀ ਨਹੀਂ ਪਤਾ, ਉਹ ਤੇ ਮਾਰਿਆ ਜਾਵੇਗਾ। ਇਸੇ ਪ੍ਰਕਾਰ ਉਹ ਮਨੁੱਖ ਸੋਚਦਾ ਕਿ ਪਹਿਲਾਂ ਕਿਤੇ ਸ਼ਸਤਰ ਵਿਦਿਆ ਸਿੱਖੀ ਹੁੰਦੀ ਤੇ ਫੇਰ ਮੈਨੂੰ ਜਾ ਕਰਕੇ ਸ੍ਰਿਸ਼ਟ ਜਿਹੜੀ ਪਦਵੀ ਹੈ ਨਾ ਪ੍ਰਾਪਤ ਹੋ ਜਾਣੀ, ਮਿਲ ਜਾਣੀ ਸੀ ਪਦਵੀ ਮੈਨੂੰ ਸ਼ਸਤਰ ਵਿਦਿਆ ਕਿਤੇ ਪਹਿਲਾਂ ਸਿੱਖੀ ਹੁੰਦੀ। ਤੇ ਜੇ ਸ਼ਸਤਰ ਵਿਦਿਆ ਹੀ ਨਹੀਂ ਤੇ ਉਧਰੋਂ ਜੰਗ ਲੱਗੀ ਜਾਂ ਦੁਸ਼ਮਣ ਚੜ ਕੇ ਆਇਆ ਤੇ ਉਸੇ ਵੇਲੇ ਸੋਚੇ ਕਿ ਮੈਂ ਹੁਣੇ ਜਾ ਕਰਕੇ ਸ਼ਸਤਰ ਵਿਦਿਆ ਸਿੱਖ ਕਰਕੇ ਤੇ ਜੰਗ ਲੜ ਲਵਾਂ, ਕਹਿੰਦੇ ਝੂਠੀ ਗੱਲ ਹੈ। ਦੁਸ਼ਮਣ ਤੇ ਸਿਰ ਤੇ ਖਲੋਤਾ ਆਣ ਕੇ ਸ਼ਸਤਰ ਚਲਾਉਣੇ ਨਹੀਂ ਆਉਂਦੇ, ਕਹਿੰਦੇ ਕਿਵੇਂ ਜੰਗ ਜਿੱਤ ਲਵੇਗਾ, ਨਹੀਂ ਜਿੱਤੀ ਜਾ ਸਕਦੀ। ਇਸੇ ਪ੍ਰਕਾਰ ਹੀ ਅਗਲਾ ਦ੍ਰਿਸ਼ਟਾਂਤ ਦਿੰਦੇ ਹੋਏ ਸਮਝਾਉਂਦੇ ਨੇ ਮਨੁੱਖ ਨੂੰ, ਅਗਲਾ ਦ੍ਰਿਸ਼ਟਾਂਤ ਦਿੰਦੇ ਨੇ ਕਿ ਇਹ ਮਨੁੱਖ ਜਿਸ ਤਰੀਕੇ ਦੇ ਨਾਲ ਕਿਸੇ ਸੰਗ ਦੇ ਨਾਲ ਤੂੰ ਜਾ ਰਿਹਾ ਹੋਵੇ ਨਾ, ਤੇ ਸੰਗ ਜਿਹੜਾ ਕਿਤੇ ਯਾਤਰਾ ਕਰਨ ਵਾਸਤੇ ਜਾ ਰਿਹਾ ਤੇ ਸੰਗ ਉੱਠ ਕਰਕੇ ਚਲੇ ਜਾਵੇ, ਉੱਠ ਕਰਕੇ ਚਲੇ ਜਾਵੇ, ਆਪ ਸੁੱਤਾ ਹੀ ਰਹਿ ਜਾਵੇ ਤੇ ਅੱਗੇ ਰਸਤੇ ਦਾ ਹੀ ਨਹੀਂ, ਤੇ ਕਹਿੰਦੇ ਭੋਰ ਪਏ ਭਾਰ ਬੰਦ ਚਲੈ ਕੱਤ ਜਾਈਏ। ਭਾਈ ਗੁਰਦਾਸ ਜੀ ਕਹਿੰਦੇ ਫਿਰ ਭਾਰ ਨੂੰ ਬੰਨ ਕਰਕੇ ਫਿਰ ਕਿੱਥੇ ਚਲੇ ਜਾਵੇਗਾ, ਨਹੀਂ ਜਾਇਆ ਜਾ। ਜਦੋਂ ਹੁਣ ਰਸਤੇ ਦਾ ਹੀ ਪਤਾ ਨਹੀਂ ਕਿ ਅੱਗੇ ਜਾਣਾ ਕਿੱਥੇ ਹੈ, ਨਾਲ ਦਿਆਂ ਜਿਨ੍ਹਾਂ ਲੈ ਕਰਕੇ ਜਾਣਾ ਸੀ ਉਹ ਤੇ ਸਵੇਰੇ ਤੜਕੇ ਉੱਠੇ ਚਲੇ ਗਏ, ਆਪ ਇਹ ਜੀਵ ਸੁੱਤਾ ਰਹਿ ਗਿਆ, ਤੇ ਕਹਿੰਦੇ ਜਦੋਂ ਨਾਲ ਦੇ ਚਲੇ ਗਏ ਨੇ ਤੇ ਫਿਰ ਤੈਨੂੰ ਪਤਾ ਹੀ ਨਹੀਂ ਤੇ ਤੂੰ ਫਿਰ ਕਿਵੇਂ ਚਲੇ ਜਾਵੇਂਗਾ। ਇਹਨੇ ਦ੍ਰਿਸ਼ਟਾਂਤ ਦਿੰਦੇ ਹੋਏ ਭਾਈ ਗੁਰਦਾਸ ਜੀ ਅੰਤ ਦੇ ਸਮੇਂ ਤੇ ਜੀਵ ਨੂੰ ਲੈ ਕੇ ਪਾਉਂਦੇ, ਕਹਿੰਦੇ ਤੈਸੇ ਮਾਇਆ ਧੰਦ ਅੰਧ ਅਵਧ ਬਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲੇ ਵਲਾਈਏ। ਕਹਿੰਦੇ ਇਸੇ ਪ੍ਰਕਾਰ ਹੀ ਧੰਦਿਆਂ ਦੇ ਵਿੱਚ ਤੈਸੇ ਮਾਇਆ ਧੰਦ ਅੰਧ, ਕਹਿੰਦੇ ਧੰਦਿਆਂ ਦੇ ਵਿੱਚ ਮਾਇਆ ਦੇ ਵਿੱਚ ਮਨੁੱਖ ਜਿਹੜਾ ਅੰਨਾ ਹੋ ਰਿਹਾ, ਅੰਨਾ ਇਸ ਦੇ ਪਾਸ ਵੈਰਾਗ ਤੇ ਗਿਆਨ ਰੂਪੀ ਨੇਤਰ ਹੀ ਨਹੀਂ ਹਨ, ਅੰਨਾ ਹੋ ਰਿਹਾ। ਤੈਸੇ ਮਾਇਆ ਧੰਦ ਅੰਧ ਅਵਧ ਬਿਹਾਏ ਜਾਏ, ਅਵਧ ਕਹਿੰਦੇ ਉਮਰ ਨੂੰ, ਕਹਿੰਦੇ ਸਾਰੀ ਉਮਰ ਬਤੀਤ ਕਰ ਦਿੱਤੀ, ਇਸ ਤਰ੍ਹਾਂ ਸਾਰੀ ਉਮਰ ਬਤੀਤ ਕਰ ਦਿੱਤੀ। ਅੰਤ ਕਾਲ ਕੈਸੇ ਹਰ ਨਾਮਲ ਵਲਾਈਐ, ਤੇ ਅੰਤ ਦਾ ਸਮਾਂ ਆ ਗਿਆ, ਤੇ ਜੇ ਕੋਈ ਸੋਚੇ ਕਿ ਹੁਣ ਅੰਤ ਦੇ ਸਮੇਂ ਦੇ ਵਿੱਚ ਮੈਂ ਪਰਮੇਸ਼ਰ ਦੇ ਨਾਮ ਦੇ ਨਾਲ ਲਿਵ ਲਗਾ ਲਵਾਂ, ਕਹਿੰਦੇ ਝੂਠ ਹੈ, ਸਾਰੀ ਜ਼ਿੰਦਗੀ ਲੰਘ ਗਈ, ਪਰਮੇਸ਼ਰ ਦੇ ਨਾਮ ਦੇ ਨਾਲ ਲਿਵ ਹੀ ਨਹੀਂ ਲੱਗੀ, ਕਹਿੰਦੇ ਇਹ ਮਨੁੱਖ ਅੰਤ ਦੇ ਸਮੇਂ ਤੂੰ ਕਿਵੇਂ ਲਗਾ ਲਵੇਂ, ਇਹ ਝੂਠ ਗੱਲ ਹੈ। ਫਿਰ ਅੰਤ ਦੇ ਸਮੇਂ ਵੀ ਤੇਰੀ ਜਿਹੜੀ ਲਿਵ ਹੈ ਨਾ, ਉਹ ਪਰਮੇਸ਼ਰ ਦੇ ਨਾਮ ਦੇ ਨਾਲ ਨਹੀਂ ਲੱਗਣੀ। ਇਸ ਕਰਕੇ ਸਾਨੂੰ ਉਪਦੇਸ਼ ਦਿੰਦੇ ਨੇ ਗੁਰਸਿੱਖੋ, ਅਬ ਕਹਿ ਕਹਿਆ ਨਾਮ ਨਾ ਮਿਲੀ ਤੂੰ ਸਹ ਜਿਹੜੇ ਭਾਰੀ, ਕਹਿੰਦੇ ਜਦੋਂ ਅੰਤ ਦਾ ਸਮਾਂ ਆ ਗਿਆ ਨਾ ਉਦੋਂ ਨਾਮ ਦੀ ਪ੍ਰਾਪਤੀ ਨਹੀਂ ਹੋਣੀ, ਜੇ ਤੂੰ ਸੋਚੇ ਕਿ ਉਦੋਂ ਮੈਂ ਨਾਮ ਜਪ ਲਵਾਂ, ਕਹਿੰਦੇ ਉਦੋਂ ਨਹੀਂ ਜਪਿਆ ਜਾਣਾ। ਇਸ ਕਰਕੇ ਕਹਿੰਦੇ ਮਾਇਆ ਮਮਤਾ ਪਵੈ ਖਿਆਲੀ, ਜਮਪੁਰ ਫਸ ਹੈਗਾ ਜਮ ਜਾਲੀ, ਕਹਿੰਦੇ ਜਿਹੜੀ ਮਾਇਆ ਦਾ ਮਮਤਾ ਜਿਹੜੀ ਰੱਖੀ ਹੈ ਨਾ ਪਵੈ ਖਿਆਲੀ, ਕਹਿੰਦੇ ਇਹਨਾਂ ਦੇ ਖਿਆਲਾਂ ਦੇ ਵਿੱਚ ਪਿਆ ਹੋਇਆ। ਜਮਪੁਰ ਫਸ ਹੈਗਾ ਜਮ ਜਾਲੀ, ਕਹਿੰਦੇ ਜਮਾਂ ਦੀ ਪੁਰੀ ਦੇ ਵਿੱਚ ਤੈਨੂੰ ਲੈ ਜਾਵੇਗਾ, ਇੱਕ ਜਾਲ ਹੈ ਜਾਲ, ਜਿਸ ਜਾਲ ਦੇ ਵਿੱਚ ਪੈ ਗਿਆ। ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੇਤ ਕੇ ਬੰਧਨ ਤੋੜ ਨਾ ਸਕੈ ਤਾ ਜਮ ਕਰੇ ਖੁਆਰੀ ਜੀਓ। ਇਹ ਮਨੁੱਖ ਕੀ ਹੈ, ਹੇਤ ਕੇ ਬੰਧਨ, ਹੇਤ ਕੇ ਬੰਧਨ ਤੋੜ ਨਾ ਸਕ ਹੈ ਤਾ ਜਮ ਕਰੇ ਖੁਆਰੀ ਜੀਓ। ਹੇਤ ਭਾਵ ਪ੍ਰੇਮ ਲਾਇਆ ਹੋਇਆ ਜਿਸ ਨੇ, ਬੰਧਨਾਂ ਦੇ ਵਿੱਚ ਪਿਆ ਹੋਇਆ ਪ੍ਰੇਮ ਦੇ ਵਿੱਚ, ਪੁੱਤ ਮੇਰਾ, ਧੀ ਮੇਰੀ, ਮਾਇਆ ਮੇਰੀ, ਘਰ ਮੇਰਾ, ਜਿਹੜਾ ਪ੍ਰੇਮ ਲਾਇਆ ਨਾ ਇਹਨਾਂ ਬੰਧਨਾਂ ਦੇ ਵਿੱਚ ਮਨੁੱਖ ਜਿਹੜਾ ਪਿਆ, ਕਹਿੰਦੇ ਇਹਨਾਂ ਬੰਧਨਾਂ ਨੂੰ ਤੋੜ ਤੇ ਸਕਦਾ ਨਹੀਂ, ਤਾ ਜਮ ਕਰੇ ਖੁਆਰੀ ਜੀ, ਉਹ ਕਹਿੰਦੇ ਫੇਰ ਆਣ ਕਰਕੇ ਇਸ ਨੂੰ ਜਮ ਪੈਂਦੇ ਨੇ, ਜਮ ਫਿਰ ਇਸ ਮਨੁੱਖ ਨੂੰ ਜਮ ਪੈਂਦੇ ਹਨ। ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਗੁਰਸਿੱਖੋ, ਜਮ ਉਸ ਨੂੰ ਫਿਰ ਪੈਂਦੇ ਜਿਸ ਨੇ ਗੁਰੂ ਛੱਡ ਦਿੱਤਾ, ਸਤਿਗੁਰ ਛੋੜ ਦੂਜਾ ਲੱਗੇ ਕਿਆ ਕਰਨ ਅੱਗੇ ਜਾਏ, ਕਹਿੰਦੇ ਜਿਹੜੇ ਸਤਿਗੁਰੂ ਨੂੰ ਛੱਡ ਕਰਕੇ ਦ੍ਵੈਤ ਭਾਵਨਾ ਦੇ ਵਿੱਚ ਲੱਗ ਗਏ ਨੇ, ਸਤਿਗੁਰ ਛੋੜ ਦੂਜਾ ਲੱਗੇ, ਜਿਹੜੇ ਦ੍ਵੈਤ ਭਾਵਨਾ ਦੇ ਵਿੱਚ ਲੱਗ ਗਏ, ਕਿਆ ਕਰਨ ਅੱਗੇ ਜਾਏ? ਕਹਿੰਦੇ ਕੀ ਕਰਨਗੇ ਅੱਗੇ ਜਾ ਕਰਕੇ? ਜੰਪੁਰ ਬੱਦੇ ਮਾਰੀਐ ਬਹੁਤੀ ਮਿਲੈ ਸਜਾਏ। ਉਹਨਾਂ ਨੂੰ ਗੁਰਮੁਖੋ ਜੰਮਪੁਰੀ ਦੇ ਵਿੱਚ ਬਹੁਤ ਜ਼ਿਆਦਾ ਮਾਰ ਪਵੇਗੀ, ਮਾਰ ਬਹੁਤ ਜ਼ਿਆਦਾ ਸਜ਼ਾ ਮਿਲੇਗੀ, ਬਹੁਤ ਜ਼ਿਆਦਾ। ਇਸ ਕਰਕੇ ਉਹ ਜੰਮਪੁਰੀ ਦੇ ਵਿੱਚ ਬਹੁਤ ਜ਼ਿਆਦਾ ਸਜ਼ਾ ਪ੍ਰਾਪਤ ਕਰਦੇ ਹਨ, ਕਿਉਂਕਿ ਮਾਇਆ ਮੋਹ ਅਰ ਚੇਤਾ ਨਾਹੀ। ਮਾਇਆ ਦੇ ਮੋਹ ਦੇ ਵਿੱਚ ਪਰਮੇਸ਼ਰ ਚੇਤੇ ਹੀ ਨਹੀਂ, ਮਾਲਕ ਚੇਤੇ ਹੀ ਨਹੀਂ ਹੈ, ਪਰਮੇਸ਼ਰ ਨਹੀਂ ਚੇਤੇ ਹੈ। ਜੰਮਪੁਰ ਬੱਦਾ ਦੂਖ ਸਹਾਈ, ਕਹਿੰਦੇ ਜੰਮਪੁਰ ਦੇ ਵਿੱਚ ਫਿਰ ਬੱਧਾ ਹੋਇਆ ਇਹੋ ਜਿਹਾ ਮਨੁੱਖ ਹਮੇਸ਼ਾ ਦੁੱਖ ਸਹਿੰਦਾ। ਦੁੱਖ ਅੰਨਾ ਬੋਲਾ ਕਿਛ ਨਦਰਨ ਆਏ, ਮਨਮੁਖ ਪਾਪ ਪਚਾਵਣਿਆ। ਕਹਿੰਦੇ ਅੰਨਾ ਮਨੁੱਖ ਇਹੋ ਜਿਹਾ ਬੋਲਾ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਨੇ ਹਮੇਸ਼ਾ ਹੀ ਪਾਪ ਕੀਤੇ ਨੂੰ ਕੌਣ ਹੈ ਮਨੁੱਖ? ਮਨਮੁਖ ਮੁੱਖ ਮਨੁੱਖ ਕਿਹਾ ਜਾਂਦਾ ਉਸ ਨੂੰ। ਐਸੇ ਜਿਹੜੇ ਮਨੁੱਖ ਹਨ ਗੁਰਮੁਖ, ਇਹੋ ਜਿਹੀਆਂ ਸਜ਼ਾ ਪ੍ਰਾਪਤ ਕਰਦੇ ਹਨ। ਤੇ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ, ਹੈ ਮਨੁੱਖ ਜੇ ਤੂੰ ਸੰਸਾਰ ਤੇ ਆ ਗਿਆ ਨਾ, ਤੇ ਤੂੰ ਕੇਵਲ ਤੇ ਕੇਵਲ ਇੱਕ ਮਾਲਕ ਦੇ ਨਾਮ ਨੂੰ ਜਪ ਲੈ, ਜਿਹੜਾ ਪਰਮੇਸ਼ਰ ਦਾ ਨਾਮ ਤੈਨੂੰ ਜਮਾਂ ਤੋਂ ਬਚਾਉਣ ਵਾਲਾ। ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਜਮ ਕਾ ਠੇਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਕਹਿੰਦੇ ਬੜਾ ਬੁਰਾ ਜਮ ਦਾ ਠੇਗਾ, ਜਮਾਂ ਦੀ ਮਾਰ ਬਹੁਤ ਬੁਰੀ ਹੈ, ਮਨੁੱਖ ਸਹੀ ਨਹੀਂ ਜਾਣੇ। ਫਿਰ ਕੀ ਕਰਨਾ ਪਵੇਗਾ? ਭਗਤ ਕਬੀਰ ਜੀ ਕਹਿੰਦੇ ਏਕ ਜੋ ਸਾਧੂ ਮੋਹ ਮਿਲਿਓ ਤਿਨ ਲੀਆ ਅੰਚਲ ਲਾਏ। ਕਹਿੰਦੇ ਜੇ ਇੱਕ ਸਾਧੂ ਪੂਰਨ ਮਹਾਤਮਾ ਬ੍ਰਹਮ ਗਿਆਨੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪ੍ਰਾਪਤ ਹੋ ਜਾਣ, ਕਹਿੰਦੇ ਫਿਰ ਅੰਚਲ ਪੱਲੇ ਦੇ ਨਾਲ ਲਾ ਕਰਕੇ ਇਸ ਜੀਵ ਦਾ ਪਾਰ ਉਤਾਰਾ ਕਰ ਦਿੰਦੇ। ਕਿਤੇ ਜਮਾਂ ਦੀ ਗੁਰਮੁਖੋਂ ਮਾਰ ਨਹੀਂ ਸਹੀ ਜਾਂਦੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਿਰਪਾ ਕਰੋ, ਸਾਨੂੰ ਜਮਾਂ ਤੋਂ ਬਚਾ ਸਕਦੇ ਹੋ। ਇਸ ਕਰਕੇ ਇਹ ਮਾਲਕ ਦਾ ਨਾਮ ਹੀ ਗੁਰਮੁਖੋ ਜੀਵ ਨੂੰ ਜਮਾਂ ਤੋਂ ਬਚਾ ਸਕਦਾ, ਕਿਉਂਕਿ ਹਰ ਜੀਓ ਕੀ ਹੈ ਸਭ ਸਰਕਾਰਾ, ਇਹੋ ਜਮ ਕਿਆ ਕਰੇ ਵਿਚਾਰਾ। ਕਹਿੰਦੇ ਗੁਰਮੁਖੋ ਪਰਮੇਸ਼ਰ ਵਾਹਿਗੁਰੂ ਦਾ ਨਾਮ ਜੇ ਜਪ ਲਿਆ ਤੇ ਮਾਲਕ ਦੀ ਸਾਰੀ ਸਰਕਾਰ ਹੈ ਨਾ, ਫਿਰ ਜਮ ਕੀ ਕਰ ਸਕਦਾ ਹੈ? ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹਾ ਹੈ। ਇਸ ਕਰਕੇ ਕਹਿੰਦੇ ਗੁਰਸਿੱਖਾ ਉਹ ਹੁਕਮ ਦੇ ਵਿੱਚ ਹੀ ਬੱਧਾ ਨਾ, ਇਸ ਕਰਕੇ ਤੂੰ ਉਸ ਮਾਲਕ ਦੇ ਨਾਮ ਨੂੰ ਜਪ ਲੈਣਾ, ਪਰਮੇਸ਼ਰ ਵਾਹਿਗੁਰੂ ਦੀ ਸਾਧ ਸੰਗਤ ਪ੍ਰਾਪਤ ਕਰ, ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਫਰਮਾਨ ਹੈ, ਸਾਧ ਸੰਗਤ ਹੋਏ ਨਿਰਮਲਾ ਕਟਿਆ ਜਮ ਕੀ ਪਾਸ। ਸਾਧ ਸੰਗਤ ਦੇ ਵਿੱਚ ਬੈਠ ਕੇ ਮਨੁੱਖ ਨਿਰਮਲ ਹੋ ਜਾਂਦਾ, ਉਜਲ ਹੋ ਜਾਂਦਾ। ਤੇ ਜਿਹੜੀ ਜਮਾਂ ਦੀ ਫਾਹੀ ਹੈ ਨਾ ਗੁਰਮੁਖੋ, ਸਾਧ ਸੰਗਤ ਦੇ ਵਿੱਚ ਆਣ ਕਰਕੇ ਹੀ ਕੱਟੀ ਜਾਂਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੇ ਬੇਨਤੀ ਕਰ ਰਹੇ ਮਨੁੱਖ, ਇੱਕ ਮਾਲਕ ਦੀ ਆਸ ਰੱਖ, ਮਾਲਕ ਦੀ ਪਰਮੇਸ਼ਰ ਦੇ ਨਾਮ ਦੀ ਆਸ ਰੱਖ, ਉਸ ਸੌਦੇ ਨੂੰ ਗ੍ਰਹਿਣ ਕਰ, ਕਿਉਂਕਿ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਏਕ ਉਪਰ ਤਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਪਾ। ਕਹਿੰਦੇ ਜਿਸ ਨੇ ਇੱਕ ਅਕਾਲ ਪੁਰਖ ਤੇ ਆਸ ਰੱਖ ਲਈ ਉਹਦੀਆਂ ਜਮਾਂ ਦੀਆਂ ਫਾਹੀਆਂ ਕੱਟੀਆਂ ਗਈਆਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਆਸ ਰੱਖ, ਤੇ ਗੁਰੂ ਸਾਹਿਬ ਜੀ ਕਹਿੰਦੇ ਇੱਕ ਮਾਲਕ ਤੇ ਆਸ ਰੱਖ ਲੈ, ਜਿਹੜਾ ਸ੍ਰੇਸ਼ਟ ਸੌਦਾ ਹੈ ਨਾ ਉਹ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈ। ਗੁਰੂ ਸਾਹਿਬ ਜੀ ਕਹਿੰਦੇ ਵੱਖਰ ਰਾਖ ਮੁਈਏ, ਇਹ ਪਿਆਰੀਏ ਨਾਮ ਰੂਪੀ ਸੌਦਾ ਹਿਰਦੇ ਵਿੱਚ ਧਾਰਨ ਕਰ ਲੈ। ਆਵੈ ਵਾਰੀ ਰਾਮ, ਤੇਰੇ ਤੇ ਵਾਰੀ ਆਉਣੀ ਹੈ, ਇਹ ਸਰੀਰ ਤੈਨੂੰ ਛੱਡਣਾ ਪੈਣਾ, ਇਹ ਵਾਰੀ ਇੱਕ ਦਿਨ ਤੇਰੇ ਤੇ ਵੀ ਆਵੇਗੀ। ਇਸ ਕਰਕੇ ਜਮਾਂ ਤੋਂ ਜੇ ਬਚਣਾ ਤੇ ਜਿਹੜਾ ਸ੍ਰੇਸ਼ਟ ਸੌਦਾ ਉਸ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕਰਕੇ ਰੱਖ, ਹਿਰਦੇ ਵਿੱਚ ਮਾਲਕ ਦੇ ਨਾਮ ਰੂਪੀ ਸੌਦੇ ਨੂੰ ਹਿਰਦੇ ਵਿੱਚ ਸੰਭਾਲਣਾ ਕਰ।
ਵਾਰੀ ਆਵੈ ਕਵਣ ਜਗਾਵੈ, ਸੂਤੀ ਜਮ ਰਸ ਚੂਸੈ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਮਨੁੱਖ ਨੂੰ ਉਪਦੇਸ਼ ਦਿੰਦੇ ਹਨ। ਮਹਾਰਾਜ ਕਹਿੰਦੇ ਵਾਰੀ ਆਵੈ ਕਵਣ ਜਗਾਵੈ, ਇਹ ਮਨੁੱਖ ਤੂੰ ਅਵਿਦਿਆ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ, ਅਵਿਦਿਆ ਦੀ ਨੀਂਦ ਦੇ ਵਿੱਚ ਜਿਸ ਸਮੇਂ ਵਾਰੀ ਆਵੈ ਕਵਣ ਜਗਾਵੈ, ਜਦੋਂ ਵਾਰੀ ਆ ਗਈ ਨਾ ਤੇਰੇ ਤੇ ਤੇ ਫਿਰ ਤੈਨੂੰ ਕੌਣ ਜਗਾਵੇਗਾ ਅਵਿਦਿਆ ਦੀ ਨੀਂਦ ਦੇ ਵਿੱਚੋਂ? ਉਧਰੋਂ ਤੇ ਵਾਰੀ ਆ ਗਈ ਤੇ ਜੇ ਤੈਨੂੰ ਆਖੇ ਕੋਈ ਜਗਾਵੇ ਫਿਰ ਕੋਈ ਜਗਾਉਣ ਵਾਲਾ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸੁੱਤੀ ਜਮ ਰਸ ਚੂਸੇ। ਗੁਰਮੁਖੋ, ਜਿਹੜੀ ਅਵਿਦਿਆ ਦੇ ਨੀਂਦ ਦੇ ਵਿੱਚ ਜੀਵ ਰੂਪੀ ਇਸਤਰੀ ਸੁੱਤੀ ਪਈ ਹੈ ਨਾ, ਸੁੱਤੀ ਪਈ ਹੈ, ਕਹਿੰਦੇ ਜਮ ਜਿਹੜੇ ਹਨ ਰਸ ਚੂਸੇ। ਗੁਰਮੁਖੋ, ਸਵਾਸਾਂ ਨੂੰ ਆਣ ਕਰਕੇ ਚੂਸ ਲੈਂਦੇ ਨੇ ਉਹਦੇ ਗੁਰਮੁਖ ਪਿਆਰਿਓ, ਜਿਹੜੇ ਸਵਾਸ ਹਨ ਨਾ, ਉਹ ਅਵਿਦਿਆ ਦੀ ਨੀਂਦ ਵਿੱਚ ਜਿਹੜਾ ਜੀਵ ਸੁੱਤਾ ਪਿਆ ਉਸ ਦੇ ਸਵਾਸਾਂ ਨੂੰ ਆਣ ਕੇ ਜਮ ਗੁਰਮੁਖ ਪਿਆਰਿਓ ਚੂਸ ਲੈਂਦੇ ਹੈ। ਜਿਸ ਨੇ ਪਰਮੇਸ਼ਰ ਦੀ ਸ਼ਰਨ ਪ੍ਰਾਪਤ ਕਰ ਲਈ, ਮਾਲਕ ਦੀ ਸ਼ਰਨ ਪ੍ਰਾਪਤ ਕਰ ਲਈ, ਉਹ ਜਮਾਂ ਤੋਂ ਬਚ ਗਿਆ। ਕਿਉਂਕਿ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ, ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਨਾ ਜਮ ਕਾ ਨਾ ਜਮ ਕੀ ਬਖ। ਕਹਿੰਦੇ ਉਸ ਮਾਲਕ ਵਾਹਿਗੁਰੂ ਦੇ ਵਾਕ ਨਾਮ ਨੂੰ ਹਿਰਦੇ ਚ ਰੱਖ, ਜਮਾਂ ਦੀ ਕਾਣ ਨਹੀਂ, ਕੋਈ ਲੇਖਾ ਜੋਖਾ ਬਾਕੀ ਨਹੀਂ ਰਹਿ ਜਾਵੇਗਾ। ਇਸ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ, ਕਿਉਂਕਿ ਇਹ ਸੱਚੇ ਪਾਤਸ਼ਾਹ ਦੁੱਖ ਨਾ ਲਾਗੇ ਕਦੇ ਤੁਧ ਪਾਰ ਬ੍ਰਹਮ ਚਿਤਾਰੇ। ਤੇ ਜੀਵ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਦੇ ਤੈਨੂੰ ਦੁੱਖ ਨਹੀਂ ਜਿਨ੍ਹਾਂ ਨੇ ਪਰਮੇਸ਼ਰ ਪਾਰ ਬ੍ਰਹਮ ਦੇ ਨਾਮ ਨੂੰ ਚਿਤਾਰਿਆ। ਜਮ ਕੰਕਰ ਨੇੜ ਨਾ ਆਵੇ ਗੁਰਸਿੱਖ ਪਿਆਰੇ। ਤੇ ਮਾਲਕ ਉਹਨਾਂ ਦੇ ਤੇ ਜਮ ਕੰਕਰ ਨੇੜ ਹੀ ਨਹੀਂ ਆਉਂਦਾ ਜਿਨ੍ਹਾਂ ਨੇ ਗੁਰਮੁਖ ਪਿਆਰੇ ਉਸ ਮਾਲਕ ਵਾਹਿਗੁਰੂ ਦੇ ਨਾਮ ਨੂੰ ਧਾਰਨ ਕੀਤਾ ਹੋਇਆ, ਜਿਹੜੇ ਪਰਮੇਸ਼ਰ ਦੇ ਗੁਰਸਿੱਖ ਨੇ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਧਾਰਨ ਕੀਤੀ ਹੈ। ਇਸ ਕਰਕੇ ਇਹ ਜੀਵ ਰੂਪ ਇਸਤਰੀ ਵਾਰੀ ਆਵੇ ਕਵਣ ਜਗਾਵੇ, ਜੇ ਤੂੰ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਿਆ, ਜੇ ਸਿੱਖਿਆ ਗ੍ਰਹਿਣ ਨਹੀਂ ਕੀਤੀ, ਤੇਰੇ ਤੇ ਜਦੋਂ ਵਾਰੀ ਆਵੀ ਤੇ ਫਿਰ ਕੌਣ ਜਗਾਵੇਗਾ? ਤੂੰ ਅਵਿਦਿਆ ਦੀ ਨੀਂਦ ਦੇ ਵਿੱਚ ਸੁੱਤੀ ਹੋਈ ਹੈ, ਸੁੱਤੀ ਜਮਰਤ ਚੂਸੇ, ਤੇ ਤੈਨੂੰ ਸੁੱਤੀ ਪਈ ਦੇ ਜਿਹੜੇ ਪ੍ਰਾਣ ਹਨ ਨਾ, ਅਵਿਦਿਆ ਦੀ ਨੀਂਦ ਦੇ ਵਿੱਚ ਸੁੱਤੀ ਹੋਈ ਦੇ ਪ੍ਰਾਣ ਜਮਾ ਨਿਆਣ ਕਸਕੇ ਚੂਸ ਲੈਣੇ ਹਨ।
ਰਹਿਣ ਦੇਰੀ ਕਿਆ ਪਤ ਤੇਰੀ, ਚੋਰ ਪੜੈ ਕਰਮ ਬੂਸੇ।
ਹੁਣ ਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਨੇ ਰਹਿਣ ਅੰਧੇਰੀ ਕਿਆ ਪਤ ਤੇਰੀ, ਕਿ ਜਿਨ੍ਹਾਂ ਤੇ ਗੁਰਮੁਖੋ ਹਨੇਰੀ ਰਾਤ ਹੈ, ਹਨੇਰੀ ਰਾਤ ਹੈ ਜਿਸ ਦੇ ਉੱਤੇ ਰਹਿਣ ਅੰਧੇਰੀ ਕਿਆ ਪਤ ਤੇਰੀ, ਹੇ ਜੀਵ ਕੀ ਤੇਰੀ ਇੱਜ਼ਤ ਹੈ? ਜਿਸ ਨੇ ਅਵਿਦਿਆ ਰੂਪੀ ਹਨੇਰੀ ਰਾਤ ਦੇ ਵਿੱਚ ਜਿਹੜਾ ਜੀਵ ਸੁੱਤਾ ਹੋਇਆ ਉਹਦੀ ਪਰਲੋਕ ਦੇ ਵਿੱਚ ਕੋਈ ਇੱਜ਼ਤ ਨਹੀਂ। ਤੇ ਗੁਰੂ ਸਾਹਿਬ ਜੀ ਕਹਿੰਦੇ ਚੋਰ ਪੜੈ ਘਰ ਮੂਸੇ, ਕਹਿੰਦੇ ਉਸ ਦੇ ਘਰ ਦੇ ਵਿੱਚ ਉਸ ਨੂੰ ਮੂਸੇ ਲੁੱਟਣ ਵਾਸਤੇ ਚੋਰ ਪਏ ਨੇ, ਕਿਹੜੇ ਕਾਮ ਕ੍ਰੋਧ ਮੋਲ ਵੰਕਾਰ ਰੂਪੀ, ਇਸ ਕਰਕੇ ਉਸ ਮਨੁੱਖ ਦੀ ਇੱਜ਼ਤ ਨਹੀਂ ਹੈ।
ਰਾਖਣ ਹਾਰਾ ਅਗਮੇ ਅਪਾਰਾ, ਸੁਣ ਬੇਨੰਤੀ ਮੇਰੀ ਆ।
ਇਸ ਕਰਕੇ ਇਹ ਸੱਚੇ ਪਾਤਸ਼ਾਹ ਤੂੰ ਹੀ ਕੇਵਲ ਤੇ ਕੇਵਲ ਇੱਕ ਰੱਖਣ ਵਾਲਾ, ਤੂੰ ਹੀ ਸਾਨੂੰ ਬਚਾਉਣ ਵਾਲਾ। ਰਾਖਣ ਹਾਰਾ ਅਗਮ ਅਪਾਰਾ, ਸੁਣ ਬੇਨੰਤੀ ਮੇਰੀ ਆ। ਮਾਲਕ ਤੂੰ ਬਚਾਉਣ ਵਾਲਾ ਹੈ, ਤੂੰ ਸਾਡੀ ਰੱਖਿਆ ਕਰਨ ਵਾਲਾ ਹੈ। ਇਸ ਕਰਕੇ ਸਾਡੀ ਇਹ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਤੁਸੀਂ ਅਗਮ ਸਰੂਪ ਅਪਾਰ ਹੋ, ਪਾਰਾਵਾਰ ਤੋਂ ਰਹਿਤ ਹੋ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੋ। ਮਾਲਕ ਆਪ ਜੀ ਬੇਨਤੀ ਸੁਣ ਲੈਣਾ ਕਰੋ।
ਨਾਨਕ ਮੂਰਖ ਕਦੇ ਨਾ ਚੇਤ, ਕਿਆ ਸੂਝੈ ਰਹਿਣ ਦੇਰੀਆ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਗੁਰਸਿੱਖੋ ਕਿ ਜੀਵ ਕਿਹੋ ਜਿਹਾ ਮੂਰਖ ਹੋ ਰਿਹਾ, ਮੂਰਖ ਕਿਵੇਂ? ਕਦੇ ਨਾ ਚੇਤਾ, ਕਹਿੰਦੇ ਨਾ ਚੇਤਾ ਹੀ ਨਹੀਂ ਕਿ ਮੈਂ ਸਰੀਰ ਛੱਡਣਾ ਹੈ, ਇਸ ਕਰਕੇ ਮੇਰੇ ਸਵਾਸ ਵੀ ਚਲੇ ਜਾਣੇ ਨੇ, ਸੰਸਾਰ ਝੂਠਾ ਹੈ, ਕਿ ਮੈਂ ਮਾਲਕ ਦੇ ਨਾਮ ਨੂੰ ਵੀ ਜਪਣਾ। ਗੁਰਮੁਖ ਇਸ ਨੂੰ ਚੇਤਾ ਹੀ ਨਹੀਂ। ਕਿਆ ਸੂਝੈ ਰਹਿਣ ਅੰਧੇਰੀਆ, ਕਹਿੰਦੇ ਹਨੇਰੀ ਰਾਤ, ਅਗਿਆਨ ਦੀ ਰਾਤ ਦੇ ਵਿੱਚ, ਅਵਿਦਿਆ ਦੀ ਰਾਤ ਦੇ ਵਿੱਚ ਸੁੱਤਾ ਪਿਆ, ਇਸ ਨੂੰ ਕੋਈ ਸਮਝ ਨਹੀਂ, ਚੇਤੇ ਨਹੀਂ ਹੈ।
ਦੂਜਾ ਪਹਿਰ ਪਿਆ ਜਾਗ ਅਚੇਤੀ ਰਾਮ।
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਗੁਰਸਿੱਖੋ ਹੁਣ ਦੂਜਾ ਪਹਿਰ ਪਿਆ। ਦੂਸਰਾ ਪਹਿਰ ਕਿਹੜਾ? ਜਿਸ ਤਰੀਕੇ ਦੇ ਨਾਲ ਰਾਤ ਦਾ ਦੂਜਾ ਪਹਿਰ ਆਉਂਦਾ ਹੈ ਨਾ, ਇਸੇ ਪ੍ਰਕਾਰ ਹੀ ਗੁਰਮੁਖੋ ਜਿਹੜਾ ਦੂਜਾ ਪਹਿਰ ਕਿਹੜਾ? ਦੂਜਾ ਪਹਿਰ ਹੈ ਜੋਬਨ ਅਵਸਥਾ। ਜੋਬਨ ਅਵਸਥਾ ਹੈ ਦੂਜਾ ਪਹਿਰ। ਜੋਬਨ ਅਵਸਥਾ ਆਈ ਹੈ ਇਸ ਮਨੁੱਖ ਦੀ ਤੇ ਮੋਹ ਦੇ ਵਿੱਚ ਸੁੱਤਾ ਪਿਆ। ਜਾਗ ਅਚੇਤੀ ਰਾਮ, ਗੁਰੂ ਸਾਹਿਬ ਜੀ ਕਹਿੰਦੇ ਬਈ ਜਾਗਣਾ ਕਰ, ਜਿਹੜਾ ਅਚੇਤ ਹੋ ਕਰਕੇ ਸਤਾ ਹੈ
ਵਖਰ ਰਾਖ ਮੁਈਏ ਖਾਜੈ ਖੇਤੀ ਰਾਮ।
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਹਿਰਦੇ ਵਿਚ ਵਖਰ ਸੌਦਾ ਸੰਭਾਲ ਲੈਣਾ ਕਰ। ਇਹ ਗੁਰਸਿੱਖਾ ਸੌਦਾ ਸੰਭਾਲ, ਨਾਮ ਰੂਪੀ ਆਪਣੇ ਹਿਰਦੇ ਦੇ ਵਿਚ ਹੇ ਮੁਈਏ ਪਿਆਰੀਏ ਪਿਆਰਿਆ, ਉਸ ਮਾਲਕ ਦੇ ਨਾਮ ਰੂਪੀ ਸੌਦੇ ਨੂੰ ਸੰਭਾਲ ਲੈ। ਖਾਜੈ ਖੇਤੀ ਰਾਮ, ਤੇ ਜਿਹੜੀ ਸਵਾਸਾਂ ਰੂਪੀ ਖੇਤੀ ਹੈ ਨਾ, ਇਸ ਨੂੰ ਖਾਈ ਜਾ ਰਹੇ ਨੇ ਕੌਣ? ਕਾਮ ਕ੍ਰੋਧ ਮੁੱਲ ਬੰਕਾਰ ਇਹ ਖਾਈ ਤੁਰੀ ਜਾ ਰਹੇ ਹਨ।
ਰਾਖੋ ਖੇਤੀ ਹਰ ਗੁਰ ਹੇਤੀ, ਜਾਗਤ ਚੋਰ ਨਾ ਲਾਗੈ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹੁਣ ਉਪਦੇਸ਼ ਦਿੰਦੇ ਨੇ ਗੁਰਮੁਖ ਪਿਆਰਿਓ। ਗੁਰੂ ਪਾਤਸ਼ਾਹ ਮਹਾਰਾਜ ਇਸ ਜੀਵ ਨੂੰ ਸਮਝਾਉਂਦੇ ਹਨ ਉਪਦੇਸ਼, ਰਾਖੋ ਖੇਤੀ ਹਰ ਗੁਰ ਹੇਤੀ। ਕਹਿੰਦੇ ਜੇ ਸਵਾਸਾਂ ਰੂਪੀ ਖੇਤੀ ਜਿਹੜੀ ਰੱਖਣੀ ਹੈ ਨਾ, ਬਚਾਉਣੀ, ਸ੍ਰੇਸ਼ਟ ਬੰਨੇ ਲਾਉਣੀ ਹੈ, ਤੇ ਹਰ ਗੁਰ ਹੇਤੀ ਉਹ ਮਾਲਕ ਵਾਹਿਗੁਰੂ ਦੇ ਨਾਲ ਪ੍ਰੇਮ ਲਾ ਲੈਣਾ ਕਰ। ਜਾਗਤ ਚੋਰ ਨਾ ਲਾਗੈ, ਜਦੋਂ ਪਰਮੇਸ਼ਰ ਦੇ ਨਾਲ ਤੂੰ ਜੁੜ ਗਿਆ, ਮਾਲਕ ਦੇ ਨਾਲ ਪ੍ਰੇਮ ਲਾ ਲਿਆ, ਤੇ ਫਿਰ ਜਾਗਤ ਜਾਗ ਜਾਵੇਗਾ ਅਵਿਦਿਆ ਦੀ ਨੀਂਦ ਦੇ ਵਿੱਚੋਂ। ਜਦੋਂ ਜਾਗ ਗਿਆ ਤੇ ਫਿਰ ਚੋਰ ਜਿਹੜੇ ਹਨ ਨਾ, ਕਾਮ ਕ੍ਰੋਧ ਮੋਲ ਵੰਕਾਰ, ਇਹ ਤੈਨੂੰ ਲੱਗਣਗੇ ਨਹੀਂ, ਭਾਵ ਕਿ ਤੈਨੂੰ ਨਾਸ ਨਹੀਂ ਕਰ ਸਕਣਗੇ। ਇਸ ਕਰਕੇ ਜਿਸ ਤਰ੍ਹਾਂ ਭਗਤ ਕਬੀਰ ਜੀ ਵੀ ਕਹਿੰਦੇ, ਕਬੀਰ ਸੂਤਾ ਕਿਆ ਕਰੈ ਜਾਗ ਰੋਏ ਪੈ ਦੁੱਖ। ਕਹਿੰਦੇ ਹੇ ਮਨੁੱਖ ਸੁੱਤਾ ਕੀ ਕਰਦਾ, ਜਾਗ ਕੇ ਰੋਣਾ ਕਰ ਆਪਣਾ ਦੁੱਖ ਪਰਮੇਸ਼ਰ ਅੱਗੇ। ਜਾਕਾ ਬਾਸਾ ਗੋਰਮੈ ਸੋ ਕਿਉਂ ਸੋਵੈ ਸੁੱਖ। ਕਹਿੰਦੇ ਉਹ ਨੀਂਦ ਕਿਉਂ ਸੁੱਤਾ ਸੁੱਖ ਦੇ ਨਾਲ, ਜਿਸ ਦਾ ਵਾਸਾ ਕੀ ਹੈ? ਗੋਰ ਦੇ ਵਿਚ, ਮੜੀਆਂ ਦੇ ਵਿਚ ਸਾਡਾ ਵਾਸਾ ਗੁਰਮੁਖੋ। ਇਸ ਕਰਕੇ ਕਿਉਂ ਇਹੋ ਜਿਹੀ ਨੀਂਦ ਦੇ ਵਿਚ ਸੁੱਤਾ? ਕਹਿੰਦੇ ਜਾਗ ਤੇ ਉਸ ਮਾਲਕ ਅੱਗੇ ਆਪਣਾ ਦੁੱਖ ਰੋ, ਦੁੱਖ ਪਰਮੇਸ਼ਰ ਅੱਗੇ। ਇਸ ਕਰਕੇ ਕਹਿੰਦੇ ਇਹ ਗੁਰਸਿੱਖਾ ਜਿਹੜਾ ਜਾਗ ਪਿਆ ਤੇ ਉਸ ਨੂੰ ਕੀ ਆ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਾਮ ਕ੍ਰੋਧ ਮੁੱਲ ਬੰਕਾਰ ਵਿਸ਼ੇ ਵਕਾਰ ਚੋਰ ਲੱਗਦੇ ਨਹੀਂ ਹਨ।
ਜਮ ਮਗ ਨਾ ਜਾਵੋ ਨਾ ਦੁੱਖ ਪਾਵੋ, ਜਮ ਕਾ ਡਰ ਭਉ ਭਗ।
ਤੇ ਜਿਹੜੇ ਜਾਗ ਪਏ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਮੁਖੋ, ਜਮਾਂ ਦਾ ਰਸਤੇ ਦੇ ਵਿਚ ਨਹੀਂ ਜਾਂਦੇ, ਨਾ ਦੁੱਖ ਪਾਵੋ, ਉਹਨਾਂ ਨੂੰ ਕੋਈ ਦੁੱਖ ਪ੍ਰਾਪਤ ਨਹੀਂ ਹੁੰਦਾ। ਜਮ ਕਾ ਡਰ ਭਉ ਭਾਗੈ, ਤੇ ਜਮਾਂ ਦਾ ਡਰ ਸਾਰਾ ਨਾਸ ਹੋ ਜਾਂਦਾ ਹੈ।
ਰਾਵ ਸਸ ਦੀਪਕ ਗੁਰਮਤ ਦੁਆਰ, ਮਨ ਸਾਚਾ ਮੁਖ ਧਿਆਵੇ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਕਹਿੰਦੇ ਰਾਵ ਸਸ ਦੀਪਕ, ਜਿਸ ਤਰੀਕੇ ਦੇ ਨਾਲ ਸੂਰਜ ਤੇ ਚੰਦਰਮਾ ਗੁਰਮੁਖੋ ਸੰਸਾਰ ਦੇ ਦੁਆਲੇ ਪਰਮੇਸ਼ਰ ਨੇ ਪ੍ਰਗਟ ਕੀਤੇ ਹਨ, ਇਸੇ ਤਰੀਕੇ ਦੇ ਨਾਲ ਗੁਰਮਤ ਦੁਆਰੇ, ਗੁਰੂ ਦੀ ਸਿੱਖਿਆ ਦੇ ਦੁਆਰੇ, ਗੁਰਮੁਖ ਪਿਆਰੇ ਉਸ ਮਨ ਦੇ ਦੁਆਰੇ ਕੀ ਹੈ? ਗਿਆਨ ਤੇ ਵੈਰਾਗ ਰੂਪੀ ਦੋ ਦੀਵੇ ਬਲ ਜਾਂਦੇ ਨੇ। ਕਿਵੇਂ ਬਲਦੇ ਨੇ? ਅੰਤਕਰਨ ਦੇ ਦੁਆਰੇ ਬਲਦੇ ਹਨ, ਜਦੋਂ ਪਰਮੇਸ਼ਰ ਦੀ ਸਿੱਖਿਆ ਧਾਰਨ ਕਰ ਲੈਂਦਾ ਹੈ। ਕਿਵੇਂ? ਮਨ ਸਾਚਾ ਮੁਖ ਧਿਆਵੇ, ਜਦੋਂ ਮਨ ਨੂੰ ਸੱਚਾ ਕਰਕੇ ਮਨ ਦੇ ਰਾਹੀਂ ਗੁਰਮੁਖੋ ਸੱਚੇ ਮਾਲਕ ਵਾਹਿਗੁਰੂ ਨੇ ਇਸ ਰਸਨਾ ਦੇ ਨਾਲ ਧਿਆਉਂਦਾ ਹੈ।
ਨਾਨਕ ਮੂਰਖ ਅਜੋ ਨ ਚੇਤਾ ਕਿਵ ਦੂਜਾ ਸੁਖ ਪਾਵੇ।
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾਨਕ ਮੂਰਖ ਅਜੋ ਨ ਚੇਤਾ। ਇਹ ਮੂਰਖ ਗੁਰਮੁਖ ਪਿਆਰਿਓ ਜੀਵ ਇਹੋ ਜਿਹਾ ਹੋਇਆ ਪਿਆ, ਇਸ ਨੂੰ ਅਜੇ ਵੀ ਚੇਤੇ ਨਹੀਂ ਕਿਵ ਦੂਜਾ ਸੁਖ ਪਾਵੇ, ਕਿ ਤੂੰ ਕਿਵੇਂ ਦਵੈਤ ਭਾਵਨਾ ਵਿਚ ਲੱਗ ਕਰਕੇ ਸੁਖ ਦੀ ਪ੍ਰਾਪਤੀ ਕਰ ਲਵੇਂਗਾ। ਦਵੈਤ ਭਾਵਨਾ ਦੇ ਵਿਚ ਲੱਗ ਕਰਕੇ ਕਦੇ ਸੁਖ ਦੀ ਪ੍ਰਾਪਤੀ ਨਹੀਂ ਹੋਈ, ਇਸ ਕਰਕੇ ਮੂਰਖ ਜਿਹੜਾ ਇਸ ਨੂੰ ਕੁਛ ਚੇਤਾ ਹੀ ਨਹੀਂ ਹੈ।
ਤੀਜਾ ਪਹਿਰ ਭਇਆ ਨੀਂਦ ਵਿਆਪੀ ਰਾਮ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੀਜਾ ਪਹਿਰ ਕਿਹੜਾ? ਅੱਧ ਖੜ ਉਮਰ ਜਦੋਂ ਹੋ ਜਾਂਦੀ ਹੈ, ਇਹ ਤੀਜਾ ਪਹਿਰ, ਇਹ ਅਵਸਥਾ ਹੈ ਤੀਜੇ ਪਹਿਰ ਦੀ ਗੁਰਮੁਖੋ ਜੀਵ ਦੇ, ਇਹ ਵੀ ਇੱਕ ਅਵਸਥਾ ਹੈ। ਇਸੇ ਤਰੀਕੇ ਦੇ ਨਾਲ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਤੀਜਾ ਪਹਿਰ ਆ ਗਿਆ, ਕਿਹੋ ਜਿਹਾ ਆਇਆ ਤੀਜਾ ਪਹਿਰ? ਨੀਂਦ ਵਿਆਪੀ ਰਾਮ, ਗੁਰਮੁਖੇ ਇਸ ਨੂੰ ਮਮਤਾ ਰੂਪੀ, ਮੋਹ ਰੂਪੀ ਜਿਹੜੀ ਨੀਂਦ ਉਹ ਵਿਆਪੀ ਹੋਈ ਹੈ।
ਮਾਇਆ ਸੁੱਤ ਦਾਰਾ ਦੁੱਖ ਸੰਤਾਪੀ ਰਾਮ।
ਇਹ ਨੀਂਦ ਦੇ ਵਿਚ, ਇਹੋ ਜਿਹੀ ਦੀ ਨੀਂਦ ਦੇ ਵਿਚ, ਮਮਤਾ ਦੀ ਨੀਂਦ ਦੇ ਵਿਚ ਮਨੁੱਖ ਕੀ ਕਰਦਾ? ਮਾਇਆ ਸੁੱਤ ਦਾਰਾ, ਇਸ ਨੀਂਦ ਦੇ ਵਿਚ ਧਨ ਮੇਰਾ, ਪੁੱਤਰ ਮੇਰੇ ਨੇ, ਇਸਤਰੀ ਮੇਰੀ ਹੈ। ਗੁਰੂ ਸਾਹਿਬ ਜੀ ਕਹਿੰਦੇ ਦੁੱਖ ਸੰਤਾਪੀ ਰਾਮ, ਕਹਿੰਦੇ ਸਾਰੇ ਦੁੱਖ ਜਿਹੜੇ ਹੀ ਪ੍ਰਾਪਤ ਕਰ ਰਿਹਾ ਹੈ।
ਮਾਇਆ ਸੁੱਤ ਦਾਰਾ ਜਗਤ ਪਿਆਰਾ, ਚੋਰ ਚੁਗ ਨਿਤ ਫਸੈ।
ਤੇ ਹੁਣ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਮਾਇਆ ਸੁੱਤ ਦਾਰਾ ਜਗਤ ਪਿਆਰਾ, ਮਾਇਆ ਪਿਆਰੀ, ਪੁੱਤਰ ਪਿਆਰੀ, ਇਸਤਰੀ ਪਿਆਰੀ ਹੈ, ਕਹਿੰਦੇ ਇਸੇ ਤਰੀਕੇ ਦੇ ਨਾਲ ਸਾਰੇ ਜਗਤ ਦੇ ਨਾਲ ਪਿਆਰ ਲਾਇਆ ਹੋਇਆ। ਚੋਗ ਚੁਗੈ ਨਿਤ ਫਾਸੈ, ਗੁਰਮੁਖ ਪਿਆਰਿਓ ਜਿਹੜੇ ਸਵਾਸਾਂ ਰੂਪੀ ਚੋਗ ਨੂੰ ਇਸ ਦੀ ਨੂੰ ਚੁਗੀ ਜਾ ਰਹੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ ਆਖ ਜੇ ਸਭ ਕੁਝ ਜਿਹੜੇ ਚੋਗ ਹਨ ਨਾ ਇਹਨਾਂ ਨੂੰ ਚੁਗ ਰਿਹਾ ਜੀਵ, ਇਸੇ ਤਰੀਕੇ ਦੇ ਨਾਲ ਫਸ ਰਿਹਾ ਜਾਲ ਦੇ ਵਿੱਚ, ਜਮਾਂ ਦੀ ਫਾਹੀ ਦੇ ਵਿੱਚ ਫਸ ਰਿਹਾ ਹੈ।
ਨਾਮ ਧਿਆਵੇ ਤਾਂ ਸੁਖ ਪਾਵੇ, ਗੁਰਮਤ ਕਾਲ ਨਾ ਗ੍ਰਸੈ।
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾਮ ਧਿਆਵੇ ਤਾਂ ਸੁਖ ਪਾਵੇ, ਕਿ ਗੁਰਸਿੱਖਾ ਜੇ ਪਰਮੇਸ਼ਰ ਦੇ ਨਾਮ ਨੂੰ ਧਿਆਵੇਗਾ ਨਾ ਤੇ ਸੁਖ ਦੀ ਪ੍ਰਾਪਤੀ ਕਰ ਲਵੇਗਾ, ਗੁਰਮਤ ਕਾਲ ਨਾ ਗ੍ਰਸੈ। ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਧਾਰਨ ਕਰ ਲਈ, ਗੁਰਮੁਖੋ ਕਾਲ ਦੇ ਵਿੱਚ ਗ੍ਰਸੇ ਨਹੀਂ ਜਾਂਦੇ ਹਨ।
ਜੰਮਣ ਮਰਨ ਕਾਲ ਨਹੀਂ ਛੋੜਦਾ, ਵਿਰਨਾ ਵੈ ਸੰਤਾਪੀ।
ਤੇ ਗੁਰਮੁਖੋ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪ ਲੈਂਦੇ ਨੇ ਉਹ ਕਾਲ ਦੇ ਵਿੱਚ ਨਹੀਂ ਫਸਦੇ, ਪਰ ਜੰਮਣ ਮਰਨ ਕਾਲ ਨਹੀਂ ਛੋੜਦਾ, ਨਾ ਤੇ ਜੰਮਣ ਦਾ ਕਾਲ ਨਾ ਮਰਨ ਦਾ ਕਾਲ ਇਹ ਛੱਡਦਾ ਹੀ ਨਹੀਂ। ਕਿਵੇਂ ਵਿਰ ਨਾ ਵੈ ਸੰਤਾਪੀ, ਸਭ ਕੁਛ ਕਿਵੇਂ ਹੁੰਦਾ ਜਿਹੜੇ ਜੀਵ ਪਰਮੇਸ਼ਰ ਦੇ ਨਾਮ ਨੂੰ ਜਪਦੇ ਨਹੀਂ ਤੇ ਬਿਨਾਂ ਨਾਮ ਤੋਂ ਦੁਖੀ ਪ੍ਰਾਪਤ ਹੁੰਦੇ ਹਨ।
ਨਾਨਕ ਤੀਜੈ ਤ੍ਰੇ ਬਿਦ ਲੋਕਾ, ਮਾਇਆ ਮੋਹੇ ਵਿਆਪੀ।
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨਾਨਕ ਤੀਜੈ ਤ੍ਰੇ ਬਿਦ ਲੋਕਾ, ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਤੀਜਾ ਭਾਵ ਕੇ ਤੀਸਰੀ ਅਵਸਥਾ ਹੈ ਨਾ ਤ੍ਰਿਬਦ ਲੋਕਾ, ਕਹਿੰਦੇ ਤਬ ਤਿੰਨੇ ਲੋਕ ਕਿਹੜੇ ਹਨ, ਤਮੋ ਗੁਣ ਰਜੋ ਗੁਣ ਸਤੋ ਗੁਣ ਮਾਇਆ ਮੋਹੇ ਵਿਆਪੀ। ਇਸ ਦੇ ਵਿੱਚ ਹੀ ਜਿਹੜਾ ਗੁਰਮੁਖ ਪਿਆਰਿਓ ਜੀ ਵਿਆਪਕ ਹੋ ਰਿਹਾ ਹੈ।
ਚੌਥਾ ਪਹਿਰ ਪਿਆ ਦੌਤ ਬਿਹਾਗੈ ਰਾਮ।
ਹੁਣ ਚੌਥਾ ਪਹਿਰ ਕਿਹੜਾ ਹੈ? ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ ਚੌਥਾ ਪਹਿਰ ਭਇਆ, ਗੁਰਮੁਖ ਪਿਆਰਿਓ ਚੌਥਾ ਪਹਿਰ ਆ ਗਿਆ, ਜਿਸ ਤਰੀਕੇ ਦੇ ਨਾਲ ਬੁਢੇਪਾ ਆ ਜਾਂਦਾ, ਜਦੋਂ ਬੁਢੇਪਾ ਆ ਗਿਆ ਦੌਤ ਬਿਹਾਗਾ ਰਾਮ, ਗੁਰਸਿੱਖੋ ਉਸ ਵੇਲੇ ਕਾਲ ਰੂਪੀ ਦੌਤ ਜਿਹੜਾ ਦਿਨ ਚੜ ਗਿਆ ਹੈ।
ਤਿੰਨ ਘਰ ਰੱਖਿਆੜਾ ਜੋਣ ਦਿਨ ਜਾਗ ਰਾਮ।
ਤੇ ਗੁਰਮੁਖੋ ਉਸ ਨੇ ਆਪਣੇ ਸਰੀਰ ਰੂਪੀ ਘਰ ਨੂੰ ਬਚਾ ਲਿਆ, ਕਿੰਨਾ ਤੋਂ? ਕਾਮ ਕ੍ਰੋਧ ਮੂਲ ਬੰਕਾਰ ਰੂਪੀ ਚੋਰਾਂ ਤੋਂ, ਜਿਹੜੇ ਅਨ ਦਿਨ ਦਿਨ ਰਾਤ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਜਾਗੇ ਹਨ।
ਗੁਰ ਪੂਛ ਜਾਗੇ ਨਾਮ ਲਾਗੇ, ਤਿਨਾ ਰਹਿਣ ਸਹੇਲੀਆ।
ਤੇ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਵਾਸਤੋਂ ਗੁਰਮੁਖੋ ਸ੍ਰੇਸ਼ਠ ਉਪਦੇਸ਼ ਲੈ ਕਰਕੇ, ਗੁਰ ਪੂਛ ਜਾਗੇ ਉਹਨਾਂ ਨੇ ਸ੍ਰੇਸ਼ਠ ਉਪਦੇਸ਼ ਲੈ ਲਿਆ, ਉਹ ਜਾਗ ਪਏ ਨੇ ਗਿਆਨ ਅਵਸਥਾ ਦੇ ਵਿੱਚ, ਨਾਮ ਲਾਗੇ ਮਾਲਕ ਦੇ ਨਾਮ ਦੇ ਵਿੱਚ ਜੁੜ ਗਏ ਹਨ। ਗੁਰੂ ਸਾਹਿਬ ਜੀ ਕਹਿੰਦੇ ਤਿੰਨਾ ਰੈਨ ਸਹੇਲੀ ਆ, ਉਹਨਾਂ ਦੀ ਜਿਹੜੀ ਰਾਤ ਹੈ ਨਾ ਗਿਆਨ ਰੂਪੀ ਰਾਤ, ਗੁਰਮੁਖ ਉਹਨਾਂ ਦੀ ਜਿਹੜੀ ਰਾਤ ਸੁਭਾਇਮਾਨ ਹੋ ਗਈ ਹੈ।
ਗੁਰ ਸ਼ਬਦ ਕਮਾਵਹਿ ਜਨਮ ਨ ਆਵਹਿ, ਤਿੰਨਾ ਹਰ ਪ੍ਰਭ ਬੇਲੀਆ।
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਜੀਵ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੀ ਕਮਾਈ ਕਰਦੇ ਹਨ, ਜਨਮ ਨਾ ਆਵਹਿ, ਉਹ ਜੰਮਣ ਤੇ ਮਰਨ ਦੇ ਵਿੱਚ ਨਹੀਂ ਆਉਂਦੇ, ਤਿੰਨਾ ਹਰ ਪ੍ਰਭ ਬੇਲੀਆ। ਕਿਉਂ? ਉਹਨਾਂ ਦਾ ਹਰੂਪ ਹਰੀ ਪ੍ਰਭੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਬੇਲੀ ਹੈ, ਮਿੱਤਰ ਬਣ ਗਿਆ ਹੈ।
ਕਾਰ ਕੰਪ ਚਰਨ ਸਰੀਰ ਕੰਪ, ਨੈਣ ਅੰਧਲੇ ਤਨ ਭਸਮ ਸੇ।
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਵੇਲੇ ਗੁਰਮੁਖੋ ਬੁਢੇਪਾ ਆਉਂਦਾ ਨਾ, ਬੁਢੇਪਾ ਜਦੋਂ ਇਸ ਤਰੀਕੇ ਦੇ ਨਾਲ ਕਾਲ ਰੂਪੀ ਅਵਸਥਾ ਦੇ ਕਾਲ ਰੂਪੀ ਰਹਿਣ ਆਉਂਦੀ, ਭਾਵ ਕਿ ਜਿਸ ਤਰ੍ਹਾਂ ਇਹ ਜਿਹੜੀ ਕਾਲ ਆਉਂਦਾ ਜੀਵ ਦੇ ਉੱਤੇ, ਬੁਢੇਪਾ ਆ ਗਿਆ, ਬੁਢੇਪਾ ਰੂਪੀ ਅਵਸਥਾ ਆਉਂਦੀ ਜੀਵ ਦੀ, ਚੌਥਾ ਪਹਿਰ ਜਿਸ ਤਰ੍ਹਾਂ ਰਾਤ ਹੈ ਨਾ, ਤੇ ਚੌਥੇ ਪਹਿਰ ਰੂਪੀ ਅਵਸਥਾ ਕਿਹੜੀ ਹੈ? ਜਿਸ ਤਰ੍ਹਾਂ ਬੁਢੇਪੇ ਰੂਪੀ ਅਵਸਥਾ ਹੈ, ਜਿਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਕੇ ਕਰ ਕੰਪ ਚਰਨ ਸਰੀਰ ਕੰਪ ਹੈ, ਜਿਸ ਤਰ੍ਹਾਂ ਹੱਥ ਵੀ ਕੰਬਣ ਲੱਗ ਪੈਂਦੇ ਨੇ, ਸਰੀਰ ਵੀ ਕੰਬਣ ਲੱਗ ਪੈਂਦਾ, ਪੈਰ ਡੋਲ ਜਾਂਦੇ ਹਨ, ਇਸੇ ਤਰੀਕੇ ਦੇ ਨਾਲ ਨੈਣ ਅੰਧਲੇ ਤਨ ਭਸਮ ਸੇ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੈਣ ਅੱਖਾਂ ਤੋਂ ਦਿਸਦਾ ਹੀ ਨਹੀਂ, ਸਰੀਰ ਭਸਮ ਹੋ ਜਾਂਦਾ, ਭਾਵ ਕਿ ਕਮਜ਼ੋਰ ਹੋ ਜਾਂਦਾ ਹੈ।
ਨਾਨਕ ਦੁਖੀਆ ਜੁਗ ਚਾਰੇ, ਬਿਨ ਨਾਮ ਹਰ ਕੀ ਮਨ ਵਸੇ।
ਤੇ ਜਿਸ ਮਨੁੱਖ ਨੇ ਪਰਮੇਸ਼ਰ ਦੇ ਨਾਮ ਨੂੰ ਹੀ ਨਹੀਂ ਜਪਿਆ, ਮਾਲਕ ਦੀ ਬੰਦਗੀ ਹੀ ਨਹੀਂ ਕੀਤੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਚਾਰੇ ਯੁੱਗ ਸਮਝ ਲਓ ਮਨੁੱਖ ਜਿਹੜਾ ਦੁਖੀ ਹੈ, ਚਾਰਾਂ ਯੁੱਗਾਂ ਦੇ ਵਿੱਚ ਉਹ ਮਨੁੱਖ ਭਾਵੇਂ ਜਿੱਥੇ ਮਰਜ਼ੀ ਹੈ ਦੁਖੀ ਹੈ, ਬਿਨ ਨਾਮ ਹਰ ਕੇ ਮਨ ਵਸੇ, ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਵਸਿਆ ਨਹੀਂ ਹੈ।
ਹੋਲੀ ਘੰਟ ਉੱਠੋ ਲਿਖਿਆ ਆਇਆ ਰਾਮ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਥੱਲੇ ਉਪਦੇਸ਼ ਦੇ ਰਹੇ ਨੇ ਜੀਵ ਨੂੰ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਜੇ ਸਮੇਂ ਖੁੱਲੀ ਗੰਠ, ਕਿਹੜੀ ਗੰਠ ਖੁੱਲ ਗਈ, ਜਿਸ ਤਰ੍ਹਾਂ ਪ੍ਰਾਣ ਤੇ ਅਪਾਣ ਰੂਪੀ ਜਿਹੜੇ ਸਾਡੀ ਵਾਯੂ ਹੈ ਨਾ, ਜਦੋਂ ਇਹਨਾਂ ਦੀ ਗੰਢ ਖੁੱਲ ਗਈ ਨਾ, ਉੱਠ ਲਿਖਿਆ ਉਸ ਸਮੇਂ ਗੁਰਮੁਖੋ ਆਣ ਕਰਕੇ ਜਮਾਂ ਨੇ ਕਿਹਾ ਕਿ ਉੱਠੋ, ਤੇ ਗੁਰਮੁਖੋ ਉਸ ਤਰੀਕੇ ਦੇ ਨਾਲ ਲਿਖਿਆ ਆਇਆ ਰਾਮ। ਜਦੋਂ ਲਿਖਿਆ ਪਰਮੇਸ਼ਰ ਵਾਹਿਗੁਰੂ ਦਾ ਗੁਰਮੁਖ ਪਿਆਰਿਓ ਹੁਕਮ ਆ ਗਿਆ ਹੈ,
ਰਸ ਕਸ ਸੁਖ ਠਾਕੇ ਬੰਦ ਚਲਾਇਆ ਰਾਮ।
ਤੇ ਰਸ ਤੇ ਕਸ ਜਿਸ ਤਰੀਕੇ ਦੇ ਨਾਲ ਜਿੰਨੇ ਵੀ ਰਸ ਸਾਧਕ ਤੇ ਕਸ ਜਿਹੜੇ ਰਸ ਭੋਗ ਰਿਹਾ ਸੀ, ਸੁਖ ਠਾਕੇ ਸਾਰੇ ਰੁਕ ਗਏ। ਜਦੋਂ ਪਰਮੇਸ਼ਰ ਦਾ ਹੁਕਮ ਆਇਆ ਨਾ, ਤੇ ਜਮਾਂ ਨੇ ਆਣ ਕਰਕੇ ਫੜ ਕਰਕੇ ਆਖਿਆ ਉੱਠ ਭਈ ਚੱਲ, ਤੇ ਉਸ ਵੇਲੇ ਜਿਹੜੇ ਪ੍ਰਾਣਾ ਰੂਪੀ ਜਿਹੜੀ ਗੰਢ ਹੈ, ਪਾਣ ਵਾਯੂ ਤੇ ਪ੍ਰਾਣ ਵਾਯੂ ਗੁਰਮੁਖ ਪਿਆਰਿਓ, ਇਹ ਸਾਰੀ ਗੰਢ ਜਦੋਂ ਖੁੱਲੀ ਹੈ ਤੇ ਗੁਰਮੁਖੋ ਰਸ ਕਸ ਸੁਖ ਸਾਰੇ ਰੁਕ ਗਏ ਹਨ। ਬੰਧ ਚਲਾਇਆ ਰਾਮ, ਜਮਾਂ ਨੇ ਬੰਨ ਕਰਕੇ ਇਸ ਜੀਵ ਨੂੰ ਚਲਾਉਣਾ ਕੀਤਾ ਹੈ।
ਬੰਧ ਚਲਾਇਆ ਜਾਂ ਪ੍ਰਭ ਪਾਇਆ, ਨਾ ਦਿਸੈ ਨਾ ਸੁਣੀਐ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਾਂ ਪ੍ਰਭ ਪਾਇਆ, ਜਦੋਂ ਪਰਮੇਸ਼ਰ ਦਾ ਹੁਕਮ ਆਇਆ ਨਾ, ਜਦੋਂ ਪਰਮੇਸ਼ਰ ਵਾਹਿਗੁਰੂ ਦਾ ਹੁਕਮ ਆ ਗਿਆ, ਬੰਧ ਚਲਾਇਆ, ਫਿਰ ਜੀਵ ਉਸ ਨੂੰ ਬੰਨ ਕਰਕੇ ਜਮਾਂ ਨੇ ਲੈ ਜਾਣਾ ਕੀਤਾ। ਕਿਉਂ ਖੜਿਆ? ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਨਾ ਦਿਸੈ ਨਾ ਸੁਣੀਐ, ਕਿਉਂਕਿ ਉਸਨੇ ਨਾ ਹੀ ਕਦੀ ਪਰਮੇਸ਼ਰ ਦੇ ਦਰਸ਼ਨ ਕੀਤੇ ਤੇ ਨਾ ਸੁਣੀਐ, ਨਾ ਹੀ ਕਦੀ ਮਾਲਕ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ।
ਆਪਣ ਵਾਰੀ ਸਭ ਸਹਿ ਆਵੇ, ਪੱਕੀ ਖੇਤੀ ਲੁਣੀਐ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਇਹ ਮਨੁੱਖ ਆਪਣ ਵਾਰੀ ਸਭ ਸੇ ਆਵੇ, ਕਹਿੰਦੇ ਜਿਹੜੀ ਵਾਰੀ ਹੈ ਨਾ ਸਾਰਿਆਂ ਤੇ ਆਉਣੀ ਹੈ, ਸਾਰਿਆਂ ਤੇ। ਇਹ ਸਰੀਰ ਹਰੇਕ ਨੇ ਛੱਡਣਾ। ਇਸ ਤਰ੍ਹਾਂ ਪੱਕੀ ਖੇਤੀ ਲੁਣੀ ਹੈ, ਜਦੋਂ ਖੇਤੀ ਪੱਕ ਜਾਂਦੀ ਹੈ ਨਾ, ਪੱਕ ਤੇ ਗੁਰਮੁਖੋ ਖੇਤੀ ਨੂੰ ਵੱਢ ਲਿਆ ਜਾਂਦਾ, ਕੱਟ ਲਈ ਜਾਂਦੀ ਖੇਤੀ। ਇਸੇ ਤਰੀਕੇ ਦੇ ਨਾਲ ਜਦੋਂ ਸਰੀਰ ਪੱਕ ਗਿਆ ਨਾ, ਜਦੋਂ ਚੌਥੀ ਅਵਸਥਾ ਆ ਗਈ, ਬੁਢੇਪਾ ਆ ਗਿਆ, ਹੱਥ ਕੰਬਣ ਲੱਗ ਪਏ, ਪੈਰ ਡੋਲਣ ਲੱਗ ਪਏ, ਸਰੀਰ ਕੰਬਣ ਲੱਗ ਪਏ, ਅੱਖਾਂ ਤੋਂ ਦਿਸਣੋਂ ਹਟ ਗਿਆ, ਸਮਝ ਲਾ ਉਦੋਂ ਖੇਤੀ ਪੱਕ ਗਈ ਹੈ। ਪਤਾ ਹੀ ਨਹੀਂ ਕਿਹੜੇ ਵੇਲੇ ਜਿਹੜਾ ਸਰੀਰ ਹੈ ਚਲੇ ਜਾਣਾ, ਕਿਹੜੇ ਵੇਲੇ ਖੇਤੀ ਕੱਟੀ ਜਾਣੀ ਹੈ। ਇਸ ਤਰੀਕੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਮਨੁੱਖ ਆਪਣ ਵਾਰੀ ਸਭ ਸਹਿ ਆਵੇ, ਕਹਿੰਦੇ ਜਿਹੜੀ ਵਾਰੀ ਹੈ ਨਾ ਸਾਰਿਆਂ ਦੇ ਉੱਤੇ ਆਉਣੀ ਹੈ, ਜਿਵੇਂ ਪੱਕੀ ਖੇਤੀ ਕੱਟੀ ਦੀ। ਇਸੇ ਤਰੀਕੇ ਦੇ ਨਾਲ ਤੇਰੀ ਚੌਥੀ ਅਵਸਥਾ ਦੇ ਵਿੱਚ, ਬੁਢੇਪੇ ਦੀ ਅਵਸਥਾ ਦੇ ਵਿੱਚ ਤੇਰਾ ਸਰੀਰ ਵੀ ਇਸੇ ਤਰੀਕੇ ਨਾਲ ਨਾਸ ਹੋ ਜਾਣਾ ਹੈ।
ਘੜੀ ਚੱਸੇ ਕਾਲੇ ਖਾਲੀ ਜੈ ਬੁਰਾ ਭਲਾ ਸੋ ਜੀਆ।
ਤੇ ਉਸ ਵੇਲੇ ਇੱਕ ਘੜੀ ਚੱਸੇ ਮਾਤਰ ਤੇ ਪਲਾ ਮਾਤਰ ਦਾ ਜਿਹੜਾ ਸਮਾਂ ਹੈ ਨਾ, ਪਲਾ ਮਾਤਰ ਦਾ ਸਮਾਂ, ਇਸ ਸਮੇਂ ਦਾ ਵੀ ਤੇਰੇ ਤੋਂ ਲੇਖਾ ਲਿਆ ਜਾਣਾ ਹੈ, ਲੇਖਾ ਲਿਆ ਜਾਣਾ। ਘੜੀ ਮਾਤਰ ਸਮੇਂ ਦਾ ਵੀ, ਤੂੰ ਇੱਕ ਘੜੀ ਚ ਕੀ ਕੀਤਾ, ਤੂੰ ਇੱਕ ਚੱਸੇ ਮਾਤਰ ਸਮੇਂ ਚ ਕੀ ਕੀਤਾ, ਤੂੰ ਪਲ ਦੇ ਵਿੱਚ ਕੀ ਕੀਤਾ, ਇਸ ਕਰਕੇ ਲੇਖਾ ਲੀਜੈ, ਤੇਰੇ ਪਾਸੋਂ ਲੇਖੇ ਲਏ ਜਾਣੇ ਨੇ। ਬੁਰਾ ਭਲਾ ਸਹੁ ਜੀਆ, ਗੁਰਮੁਖੋ ਬੁਰੇ ਤੇ ਭਲੇ ਜਿੰਨੇ ਵੀ ਕਰਮ ਕੀਤੇ ਨਾ, ਸਾਰੇ ਪਰਮੇਸ਼ਰ ਵਾਹਿਗੁਰੂ ਦੇ ਦਰਬਾਰ ਤੇ ਗੁਰਮੁਖਾ ਤੇਰੇ ਪਾਸੋਂ ਲੇਖੇ ਲਏ ਜਾਣੇ ਹਨ।
ਨਾਨਕ ਸੁਰ ਨਰ ਸ਼ਬਦ ਮਿਲਾਏ, ਤਿਨ ਪ੍ਰਭ ਕਾਰਨ ਕੀਆ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਉਹ ਮਾਲਕ ਨੇ ਇੱਕ ਹੀ ਕਾਰਨ ਜੋ ਕਿ ਬਣਾਇਆ ਪਰਮੇਸ਼ਰ ਨੂੰ ਮਿਲਣ ਦਾ, ਉਹ ਕੀ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸ਼ਬਦ ਮਿਲਾਏ, ਜਿਹੜਾ ਸ਼ਬਦ ਹੈ ਨਾ ਪਰਮੇਸ਼ਰ ਵਾਹਿਗੁਰੂ ਦਾ, ਇਹੀ ਮਿਲਾਉਣ ਵਾਲਾ, ਤੇ ਉਹ ਇੱਕ ਹੀ ਕਾਰਨ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸੁਰ ਨਰ, ਜਿਹੜੇ ਸ੍ਰੇਸ਼ਟ ਨਰ ਜਿਹੜੇ ਪੁਰਸ਼ ਹਨ, ਗੁਰਮੁਖੋ ਸੁਰ ਨਰ ਦੇਵ ਦੇਵਤੇ ਤੇ ਨਰ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪ ਲਿਆ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕਰ ਲਈ, ਉਹ ਇੱਕ ਹੀ ਕਾਰਨ ਹੈ ਜਿਹੜੇ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਂਦੇ ਨੇ, ਉਹ ਪਰਮੇਸ਼ਰ ਦਾ ਸ਼ਬਦ ਹੈ। ਮਾਲਕ ਦੀ ਕਮਾਈ ਜਿਹੜੀ ਕਰਨੀ, ਤਾਂ ਹੀ ਜਾ ਕਰਕੇ ਤੂੰ ਮਾਲਕ ਦੇ ਵਿੱਚ ਭੇਦ ਹੋ ਸਕਦਾ, ਤਾਂ ਹੀ ਪਰਮੇਸ਼ਰ ਦੇ ਵਿੱਚ ਤੂੰ ਜਾ ਕਰਕੇ ਅਭੇਦ ਹੋ ਜਾਵੇਗਾ, ਜਿਵੇਂ ਮਾਲਕ ਦੇ ਨਾਮ ਨੂੰ ਜਪਦੇ। ਜਦੋਂ ਸ਼ਬਦ ਦੀ ਕਮਾਈ ਕੀਤੀ, ਫਿਰ ਜਾ ਕਰਕੇ ਜਮਾਂ ਦੇ ਪਾਸੋਂ ਛੁੱਟ ਸਕਦਾ, ਨਹੀਂ ਤੇ ਲੇਖੇ ਸਾਰੇ ਤੇਰੇ ਪਾਸੋਂ ਲਏ ਜਾਣਗੇ। ਜੇ ਪਰਮੇਸ਼ਰ ਦਾ ਨਾਮ ਨਾ ਜਪਿਆ ਤੇ, ਨਾਮ ਜਪ ਲਵੇਗਾ ਮਾਲਕ ਦਾ, ਤੇ ਸਾਰੇ ਲੇਖੇ ਜੋ ਕਿ ਤੇਰੇ ਮਿਟ ਜਾਣਗੇ। ਸ਼ਬਦ ਦੀ ਕਮਾਈ ਕਰ, ਪਰਮੇਸ਼ਰ ਦੇ ਵਿੱਚ ਜੇ ਭੇਦ ਹੋਣਾ, ਗੁਰੂ ਸਾਹਿਬ ਜੀ ਕਹਿੰਦੇ ਉਹ ਸ੍ਰੇਸ਼ਟ ਮਨੁੱਖ ਬਣ ਜਾਂਦੇ ਹਨ ਜਿਹੜੇ ਸ਼ਬਦ ਦੀ ਕਮਾਈ ਕਰਦੇ ਨੇ। ਪਾਵਨ ਉਪਦੇਸ਼ ਸਤਿਗੁਰੁ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖੋ ਆਪਾਂ ਨੂੰ ਬਖਸ਼ਿਆ। ਗੁਰੂ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿਚ ਮਨੁੱਖ ਦੀਆਂ ਚਾਰ ਅਵਸਥਾ ਦੱਸੀਆਂ ਨੇ। ਇਸ ਪ੍ਰਕਾਰ ਉਪਦੇਸ਼ ਦਿੱਤਾ ਸਤਿਗੁਰੂ ਸਾਹਿਬ ਜੀ ਨੇ, ਦਸ ਪਾਸੋਂ ਵਿਚਾਰ ਕਰਦਿਆਂ ਕਥਾ ਕਰਦਿਆਂ ਬੇਅੰਤ ਹੀ ਬੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦੇਹੋ ਸੱਜਣ ਆਸਿਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਲੇਖਾ ਕਥਾ ਹੈ ਛੋਟੀ ਹੈ, ਕਿਨ ਕਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।